ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਅੱਜ ਦਾ ਇਹ ਪਾਵਨ ਪਵਿੱਤਰ ਵਾਕ ਧਾਰਮਿਕ ਜਗਤ ਦੀ ਮੂਲ ਸਮੱਸਿਆ ਤੇ ਸਮਾਧਾਨ ਉਹਨੂੰ ਸਾਡੇ ਸਾਹਮਣੇ ਰੱਖਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਨ ਮੈਂ ਇਸ ਨੂੰ ਖੋਲ ਸਕਾਂ। ਸਾਦੇ ਸ਼ਬਦ ਨੇ, ਸਰਲ ਭਾਸ਼ਾ ਹੈ, ਪਰ ਇਸ ਵਿੱਚ ਜੋ ਪ੍ਰਕਰਣ ਹੈ, ਮਜ਼ਮੂਨ ਹੈ, ਜੋ ਕੁਝ ਮੇਰੇ ਪਾਤਸ਼ਾਹ ਕਹਿ ਰਹੇ ਨੇ, ਉਹ ਧਰਮ ਦੀ ਸ਼ਿਖਰ ਦੀ ਗੱਲ ਹੈ, ਬੁਨਿਆਦੀ ਗੱਲ ਹੈ, ਮੂਲ ਗੱਲ ਹੈ। ਪਹਿਲੇ ਸਤਿਗੁਰੂ ਦੇਵ ਜੀ ਮਹਾਰਾਜ ਮੰਗਲਾ ਚਰਨ ਛੋਟੇ ਰੂਪ ਦੇ ਇਸ ਸ਼ਬਦ ਨਾਲ ਦਰਜ ਕਰਦੇ ਨੇ, ਕਿਉਂਕਿ ਲੜੀਵਾਰ ਜੋ ਸ਼ਬਦ ਚੱਲ ਰਹੇ ਨੇ, ਉਸ ਲੜੀ ਤੋਂ ਜਦ ਕੋਈ ਵੱਖਰਾ ਪ੍ਰਕਰਣ ਚੱਲਦਾ ਹੈ, ਉਹਦੇ ਉੱਤੇ ਸਤਿਗੁਰੂ ਮੰਗਲਾ ਚਰਨ ਦਰਜ ਕਰਦੇ ਨੇ। ਮੰਗਲਾ ਚਰਨ ਪੂਰੇ ਰੂਪੇ ਚ ਆਉਂਦਾ ਹੈ, ਕਿਧਰੇ ਛੋਟੇ ਰੂਪੇ ਚ ਆਉਂਦਾ ਹੈ। ਇਸ ਦੇ ਅੰਦਰ ਛੋਟੇ ਰੂਪੇ ਚ ਧਨਾਸਰੀ ਰਾਗ ਦਾ ਇਹ ਸ਼ਬਦ ਔਰ ਧਨਾਸਰੀ ਰਾਗ ਨੂੰ ਅੱਠ ਤਾਲਾਂ ਵਿਚ ਗਾਇਨ ਕਰਨਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਉਹ ਜੋ ਵਾਹਿਦ ਸ਼ਕਤੀ ਹੈ, ਇੱਕ ਹੈ, ਉਹ ਇੱਕ ਓਅੰਕਾਰ ਹੈ, ਉਤਪਤੀ ਪਾਲਣਾ ਨਾਸ ਹੋ ਰਿਹਾ, ਉਹ ਸਤ ਸਰੂਪ ਹੈ, ਸਾਰਾ ਗਿਆਨ ਉਸੇ ਤੋਂ ਆਉਂਦਾ ਹੈ, ਗੁਰੂ ਹੈ, ਸੁਭਾਵ ਕਰਕੇ ਪ੍ਰਸਾਦ ਹੈ, ਬਖਸ਼ਿਸ਼ ਹੈ, ਰਹੀਮ ਹੈ, ਕਰੀਮ। ਹੁਣ ਆਪ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਸਰਵਨ ਕਰੋ, ਤੁਛ ਬੁੱਧੀ ਅਨੁਸਾਰ ਸਤਿਗੁਰ ਰਹਿਮਤ ਕਰਨ ਮੈਂ ਫਿਰ ਇਸ ਦਾ ਤੁਹਾਡੇ ਸਾਹਮਣੇ ਖੁਲਾਸਾ ਕਰਾਂ। ਅਰਜ਼ ਮੈਂ ਕਰ ਚੁੱਕਿਆ, ਇਹ ਧਰਮ ਦੀ ਸ਼ਿਖਰ ਦੀ ਗੱਲ ਹੈ, ਸਾਦੇ ਲਫ਼ਜ਼ਾਂ ਵਿਚ ਇਹ ਧਰਮ ਦੀ ਸਭ ਤੋਂ ਗਹਿਰੀ ਗੱਲ ਹੈ, ਬਿਲਕੁਲ ਸਰਲ ਭਾਸ਼ਾ ਵਿਚ, ਸਾਦੇ ਲਫ਼ਜ਼ਾਂ ਵਿਚ ਬਹੁਤ ਗਹਿਰੀ ਗੱਲ ਔਰ ਸਭ ਤੋਂ ਬੁਲੰਦ ਗੱਲ। ਪੰਕਤੀ ਪ੍ਰਥਮ ਆਪ ਸਰਵਨ ਕਰੋ। ਹਾਂ ਜੀ, ਪੜ੍ਹੋ ਜੀ। ਉਸਨੇ ਮਨੁੱਖ ਨੂੰ ਵੀ ਬਹੁਤ ਸਾਰੀਆਂ ਸ਼ਕਤੀਆਂ ਦਿੱਤੀਆਂ ਹੋਈਆਂ ਨੇ, ਵੇਖਣ ਦੀ ਸ਼ਕਤੀ, ਸੁਣਨ ਦੀ ਸ਼ਕਤੀ, ਬੋਲਣ ਤੇ ਚੱਖਣ ਦੀ ਸ਼ਕਤੀ, ਸਪਰਸ਼ ਕਰਨ ਦੀ ਸ਼ਕਤੀ, ਸਮਝਣ ਦੀ ਸ਼ਕਤੀ, ਲੇਕਿਨ ਇੱਕ ਪ੍ਰਬਲ ਸ਼ਕਤੀ ਦਿੱਤੀ ਹੈ, ਚੇਤੇ ਸ਼ਕਤੀ, ਸਿਮਰਤੀ, ਚੇਤੇ ਸ਼ਕਤੀ। ਕੱਲ ਦਾ ਪੜਿਆ ਹੋਇਆ ਸਬਕ ਅੱਜ ਵਿਦਿਆਰਥੀ ਨੂੰ ਯਾਦ ਨਹੀਂ, ਵਿਕਾਸ ਨਹੀਂ ਕਰ ਸਕਿਆ, ਅਗਲੀ ਕਲਾਸ ਵਿਚ ਜਾ ਨਹੀਂ ਸਕਦਾ। ਕੱਲ ਦਾ ਪੜਿਆ ਹੋਇਆ ਯਾਦ ਹੈ ਤਾਂ ਹੀ ਅਗਰਸਰ ਹੋ ਸਕਦਾ ਹੈ, ਅੱਗੇ ਵਧ ਸਕਦਾ ਹੈ। ਇਹ ਸਿਮਰਤੀ, ਇਹ ਚੇਤੇ ਸ਼ਕਤੀ ਹੀ ਪਰਿਪੂਰਨ ਪਰਮਾਤਮਾ ਨੇ ਆਪਣੀ ਤਰਫੋਂ ਇੱਕ ਮਹਾਨ ਸੌਗਾਤ ਮਨੁੱਖ ਨੂੰ ਪ੍ਰਦਾਨ ਕੀਤੀ ਹੈ, इतनी प्रबल चेते शक्ति पशुओं को नहीं है, पंछियों को नहीं है। मनुखता का सारा विकास, ज्ञान विज्ञान, उसारी तामीर सिमरती ते खड़ी है। चल एक उदाहरण दे रूप दे, एक कारपेंटर एक बड़ा ही दरखान बैल गड्डी बना रहे है। दिन ते कई लगते हैं, पिछोकी सिमरती कल जो उसने बनाया है उसकी सिमरती नो आज अगे रख के फिर विकास कर दे, फिर जोड़ दे। कल जो कुछ उसने बनाया है आज याद ही नहीं तो फिर की जोड़ेगा, अगों की बनाएगा। मनुख है ये जो विकास करता है जिंदगी दे हर पहलू दे सिमृति करके, चेते करके, याद शक्ति करके। हुण मैं दूजा नुक्ता बयान करन लगा, पूरी एकाग्रता नाल सरवण करना। सिमृति इस तरह है, ऐ जिवें टेप रिकॉर्डर कोई बोल रहा है ते टेप हुंदा जा रहा है, रिकॉर्ड हुंदा जा रहा है, रिकॉर्ड हुंदा जा रहा है। सिमृति साडे अंदर इस तरह है, तो ये सिमृति किस तरह बनती है? कुछ अखां ने वेख्या ते वेख के बड़ा रस मिल गया, सुकून मिल गया, सुख मिल गया, उसकी अंदर छाप पै जाती है, वो याद का हिस्सा बन जाती है। कुछ वेखे है ते वेख के बड़ी चोट लग गई है, या भय पैदा हो गया, वो याद का हिस्सा बन जाता है, भुलेगी नहीं, नहीं भुलेगी। भावे 20 साल पुरानी गल है, ज्ञानी कल्याण सिंह नाल सन धमतरी रायपुर दे कोल, बरसातां दे दिन टहलण वास्ते निकले। जिंदगी दे च मैं ते ज्ञानी कल्याण सिंह ने पहली दफा देखिया 40-50 सप्पां दा झुंड, देख के दंग रह कदम रुकदा, अगों सप्प ही सप्प, गिनती ते पूरी नहीं कर सके, अंदाजा है 40-50। ज्ञानी कल्याण सिंह भी कहन लगे इस तरह का दृश्य मैं नहीं देखा, एक सब दो सब ते 40-50 सब कट्ठे ही देखे। और गजब की गल, और साड़ी तरफ मुंह करन फिर अगे वधन, असी रुक गए, क्योंकि जिस रस्ते ते जा रहे सी रस्ते च सारे हुण गलत हो गई। 20 साल पुरानी पर सिमृति का अंग बन गई, याद का अंग बन गई। जिवें शहरां दे 100 साल बंदोबस्त हुंदे ने, पुरानियां फाइलां दे ढेर लगे होंदे न अंबार, प्राचीन घटनावां प्राचीन काम जो कीते ने, या इस तो इलावा हो जरूरी बंदोबस्त दे संबंध विच जो लिखिया गया है, तो फाइलां दे अंबार अक्सर स्टॉक दे चाहुंदे ने हर महकमे। साडे अंदर सिमरतियां का स्टॉक है बहुत, जिवें कदी कदाई किसे एक अद फाइल की लोड़ पै जाती है, जिन्हों 50 साल तक खोलिया भी नहीं सी, देखिया भी नहीं सी, फिर ओ फाइल लभनी पैंदी, क्योंकि उसके मुताबिक अगों कम करना है। ਕਦੇ ਕਦਾਈ ਕੁਝ ਇਸ ਤਰ੍ਹਾਂ ਦੀ ਬਾਹਰ ਘਟਨਾ ਘਟਦੀ ਹੈ, ਧਿਆਨ ਅੰਤਰਮੁਖੀ ਆਉਂਦਾ ਹੈ, 30 ਸਾਲ ਪੁਰਾਣੀ ਘਟਨਾ ਯਾਦ ਆ ਜਾਂਦੀ ਹੈ, 40 ਸਾਲ ਪੁਰਾਣੀ ਘਟਨਾ ਯਾਦ ਆ ਜਾਂਦੀ ਹੈ। ਵਿਗਿਆਨ ਐਸਾ ਕਹਿੰਦਾ ਮਨੁੱਖ ਵੱਧ ਤੋਂ ਵੱਧ ਜਿਹੜੀ ਸਿਮਰਤੀ ਹੈ ਪਹੁੰਚ ਸਕਦਾ ਹੈ 4 ਸਾਲ ਤੱਕ ਹੀ ਪਹੁੰਚ ਸਕਦਾ ਹੈ। 50-60 ਸਾਲ ਦਾ ਮਨੁੱਖ ਪਿਛੋਕੜ ਘਟਨਾਵਾਂ ਨੂੰ ਦੇਖਦਾ ਜਾਵੇ, 4 ਸਾਲ ਤੋਂ ਅੱਗੇ ਨਹੀਂ ਜਾਏਗੀ ਉਹਦੀ ਸ਼ਕਤੀ। 4 ਸਾਲ ਤੋਂ ਅਗਾਂਹ ਜੋ ਸਿਮਰਤੀਆਂ ਦਾ ਅੰਬਾਰ ਲੱਗਿਆ ਹੈ ਪਹਿਲੇ ਵੀ ਹੈ ਪਰ ਅੱਗੇ ਜਾਂਦੀ ਨਹੀਂ ਹੈ। 4 ਸਾਲ ਤੋਂ ਪਹਿਲੇ ਵੀ ਹੈ, ਇਸ ਜਨਮ ਤੋਂ ਪਹਿਲੇ ਵੀ ਹੈ, ਉਸ ਜਨਮ ਤੋਂ ਪਹਿਲੇ ਵੀ ਹੈ। ਮਨੁੱਖ ਦੀ ਚੇਤੇ ਸ਼ਕਤੀ ਸਿਮਰਤੇ ਇੰਜ ਕਹਿ ਲੋ ਕੀਤਾ ਵੇਖੀਏ ਹੋਰ ਵੇਖੀਏ ਹੋਰ ਵੇਖੀਏ, ਉਹ ਸਿਮਰਤੀ ਦਾ ਹਿੱਸਾ ਬਣ ਜਾਂਦਾ, ਉਹਦੀ ਇੱਛਾ ਮੋਰ ਲੱਗ ਜਾਂਦੀ। ਕੁਝ ਵੇਖਿਆ, ਵੇਖਣ ਨਾਲ ਬਿਸਮਾਦ ਪੈਦਾ ਹੋ ਗਿਆ, ਡਰ ਪੈਦਾ ਹੋ ਗਿਆ, ਸਹਿਮ ਪੈਦਾ ਹੋ ਗਿਆ, ਚੋਟ ਲੱਗ ਗਈ ਹੈ ਵੇਖਣ ਨਾਲ, ਸਿਮਰਤੀ ਦਾ ਹਿੱਸਾ ਬਣ ਗਈ ਹੈ, ਉਹ ਵੀ ਅੰਦਰ ਪਈ। ਕੁਝ ਸੁਣਿਆ ਸੀ, ਸੁਣ ਕੇ ਬਿਸਮਾਦ ਤਾਰੀ ਹੋਇਆ, ਬੜੀ ਖੁਸ਼ੀ ਮਿਲੀ, ਆਨੰਦ ਮਿਲਿਆ, ਸਿਮਰਤੀ ਦਾ ਹਿੱਸਾ ਬਣ ਜਾਂਦਾ। ਕੁਝ ਸੁਣਿਆ ਸੀ ਤੇ ਚੋਟ ਬੜੀ ਲੱਗ ਗਈ, ਵਾਹੀ ਜ਼ਹਿਰ ਤੋਂ ਵੀ ਕੌੜੀ, ਬਿਲਕੁਲ ਫਿੱਕੇ, ਬਿਲਕੁਲ ਬੇਸਵਾਦੇ। ਉਸ ਨਾਲ ਵੀ ਆਘਾਤ ਪਹੁੰਚਦਾ ਹੈ ਔਰ ਉਹ ਸਿਮਰਤੀ ਦਾ ਹਿੱਸਾ ਬਣ ਜਾਂਦਾ। ਅਜੋਕੇ ਸਾਇੰਟਿਸਟ ਕਹਿੰਦੇ ਪਏ ਨੇ ਨਾਸਕਾ ਜੋ ਸੁੰਘਦੀ ਹੈ ਇਹ ਸਿਮਰਤੀ ਦੀ ਛਾਪ ਸਭ ਤੋਂ ਪ੍ਰਬਲ ਪੈਂਦੀ ਹੈ, ਇੰਜ ਕਹਿੰਦੇ ਨੇ ਅਜੋਕੇ ਵਿਗਿਆਨ। ਅੱਜ ਦਾ ਵਿਗਿਆਨ ਐਸਾ ਕਹਿੰਦਾ ਹੈ ਕੁਝ ਸੁਗੰਧ ਜਿਹਨੂੰ ਸੁੰਘਦਿਆਂ ਬੜਾ ਰਸ ਆ ਗਿਆ, ਨਾਸਕਾ ਦੇ ਰਾਹੀਂ ਬੜਾ ਰਸ ਮਿਲ ਗਿਆ, ਸਿਮਰਤੀ ਦਾ ਹਿੱਸਾ ਬਣ ਜਾਂਦਾ। ਔਰ ਉਹ ਇਹ ਕਹਿੰਦੇ ਨੇ ਬਾਕੀ ਇੰਦਰੀਆਂ ਨਾਲੋਂ ਇਸ ਇੰਦਰੀ ਦੇ ਛਾਪ ਜ਼ਿਆਦਾ ਪੈ ਜਾਂਦਾ ਹੈ, ਇੰਜ ਕਹਿੰਦੇ ਨੇ। ਕਿਸ ਆਧਾਰ ਤੇ ਕਹਿੰਦੇ ਨੇ ਉਹ ਤੇ ਉਹਨਾਂ ਦੀ ਖੋਜ ਹੈ ਪਰ ਕਹਿਣ ਲੱਗ ਪਏ ਨੇ। ਪਰ ਭਿਅੰਕਰ ਕੋਈ ਦੁਰਗੰਧ ਲੰਘਿਆ ਕਿਸੇ ਪਾਸੋਂ, ਬੜੀ ਭਿਅੰਕਰ ਦੁਰਗੰਧ, ਨੱਕ ਤੇ ਕਪੜਾ ਦੇਣ ਨੂੰ ਜੀ ਕੀਤਾ ਹੈ, ਉਹ ਵੀ ਸਿਮਰਤੀ ਦਾ ਹਿੱਸਾ ਬਣ ਜਾਂਦਾ, ਯਾਦ ਦਾ ਹਿੱਸਾ ਬਣ ਜਾਂਦੀ ਹੈ। ਔਰ ਕਦੇ ਕਦਾਈ ਜਦ ਧਿਆਨ ਅੰਦਰ ਜਾਂਦਾ ਹੈ ਉਹ ਸੁਗੰਧ ਦੁਰਗੰਧ ਯਾਦ ਆਉਂਦੀ ਹੈ, ਉਹ ਮਿੱਠੇ ਪਾਉ ਔਰ ਕੱਢੀ ਹੋਈ ਗਾਲ ਯਾਦ ਆ ਜਾਂਦੀ ਹੈ, ਭਾਵੇਂ 30 ਸਾਲ ਪਹਿਲੇ ਕਿਸੇ ਨੇ ਗਾਲ ਕੱਢੀ ਸੀ, ਭਾਵੇਂ 30 ਸਾਲ ਪਹਿਲੇ ਸੁਣ ਕੇ ਆਨੰਦ ਆਇਆ ਸੀ, ਯਾਦ ਆ ਜਾਂਦਾ। ਉਹ ਦ੍ਰਿਸ਼ ਜੋ ਵੇਖ ਕੇ ਬੜਾ ਰਸ ਮਿਲਿਆ ਜਾਂ ਵਹਿ ਕੇ ਬੜਾ ਸਹਿਮ ਪੈਦਾ ਹੋ ਗਿਆ, ਭਾਵੇਂ 20-30 ਸਾਲ 40 ਸਾਲ ਪੁਰਾਣਾ, ਜਦ ਵੀ ਕਦੀ ਧਿਆਨ ਅੰਦਰ ਜਾਂਦਾ ਯਾਦ ਆ ਜਾਂਦਾ। ਉਸ ਪਾਸੇ ਧਿਆਨ, ਉਸ ਸਿਮਰਤੀ ਦੀ ਤਰਫ ਜਦ ਧਿਆਨ ਜਾਂਦਾ ਯਾਦ ਆ ਜਾਂਦਾ। ਇਸੇ ਤਰ੍ਹਾਂ ਛੂਹਿਆ ਕਿਸੇ ਬਹੁਤ ਕੋਮਲ, ਬੜਾ ਹੀ ਕੋਮਲ, ਸਪਰਸ਼ਤਾ ਖਲੜੀ ਦਾ ਰਸ ਹੈ, ਕਿਸੇ ਮਿੱਤਰ ਨੂੰ ਗੱਲ ਨਾਲ ਲਾਇਆ, ਪੁੱਤਰ ਨੂੰ ਗੱਲ ਨਾਲ ਲਾਇਆ, ਸਪਰਸ਼ਤਾ ਸੁਖ ਮਿਲਿਆ, ਰਸ ਮਿਲਿਆ, ਉਹ ਵੀ ਸਿਮਰਤੀ ਦਾ ਹਿੱਸਾ ਬਣ ਜਾਂਦਾ। ਪਰ ਕਿਸੇ ਬਲਦੇ ਹੋਏ ਅੰਗਾਰੇ ਨੂੰ ਜਾਂ ਗਰਮ ਚੀਜ਼ ਨੂੰ ਹੱਥ ਲਾਇਆ, ਇਕਦਮ ਹੱਥ ਜਲ ਗਿਆ, અચન છે, છાલે પહેર. તો એ ભી સિમરતી દા હિસ્સા બન જાંદા, અંદર છાપ બન જાંદી. જદ ભી કદી ધ્યાન ઉસ કોણે ચ જાંદા હૈ જેમે હાથ જલ્યા સે યાદ આ જાંદા, ભાવે 30 સાલ પહેલે જલ્યા સે, ભાવે 20 સાલ પહેલે જલ્યા સે. છોયા બડા કોમલ, છોયા સ્પર્શ કીતા હૈ, બડા રસ મિલ્યા હૈ, ઉહદી ભી છાપ બન જાંદી હૈ, સિમરતી દા હિસ્સા બન જાંદા હૈ. જદ ભી કદી ધ્યાન ઉસ કોણે ચ જાંદા હૈ, ઓ ઘટના યાદ આ જાંદી. પર છોયા તે હાથ જલ ગયે, હાથ જલ ગયે. 3 સાલ પહેલે મેનું લૂ લગ ગઈ બહુત ગરમ, જૂન દા મહિના સી, તે રાજસ્થાન વિચ પ્યાસે તે ભૂખે હિરન મરણ લગ પે સન, મોર ભી મરણ લગ પે સન. 400-500 મોર 3 સાલ પહેલે ઇકઠે મર ગયા. બારિશાં હોઈયાં ના 2-3 સાલ, તે પહાડાં દે જેડે ઝરને સન સરોવર સન સુક ગયે. રાજસ્થાન ગવર્નમેન્ટ ચિંતા ચ પઈ, એથી મોર સારે મર જાણ. ફર જિનિયા ધાર્મિક સંસ્થાવાં ને ના ઓ અગે આઈયા, ટેન્કરાં દે રાહી પાણી યતના દે નાલ ઉપર પહોંચાણા શરૂ કીતા, પહાડ દે કોલો લૈ જા કે ફર મશકાં વિચ પા કે પાણી ઉપર પહોંચાયા. જિથે જિથે સરોવર સન, કિધરે સાધન સી બિજલી દા, તે મોટરાં દે રાહી ઉપર પહોંચાયા. ચૂંકે હર ધાર્મિક સંસ્થા અગે આઈ, તે 2-3 હિરન મરે કિધરે સૈર કરદ્યાં મેં ભી દેખ લે, તો આપાં રોજ આ મેરા ભતીજા મેશી જીપ ભર લેંદે સી કા દી, ઓર ઇસ તો ઇલાવા હોર જો હિરન ખાંદે ને જીપ લદ લેંદે સી ઉપર ચલે જાંદે સી. જિથે તક જીપ જા સકદી સી ફિર સમાન ચુક કે ઉથે ઉથે ખલેરદે સી, જિથે વિચારે હિરન રિઝક દી તલાશ દે સી. એક દિન એ દ્રશ્ય મેં દેખણ લગ પ્યા, મેં કહું તાઈ જાણા એ સારા ખા લેણ ગે. દેખદે લૂ બડી ચલ રહી સી, ગરમી બડી ભયંકર પહેગા સી, ભમેં શામ દા વખત બેઠા મેં દરખત દે થલે, ઘર આંદ્યા લૂ લગ. 15-20 દિન તે ફિર મેં મંજે તો ઉઠી નહીં સકે, ઇલાજ ચલતા રહ્યા. ઓ જડી લગી લોહ, ભાવે 3 સાલ પહેલે લગી, સિમરતી દા હિસ્સા બન ગયા, અંગ બન ગયા. જદ ભી કદી ધ્યાન ઉસ કોણે ચ જાંદા હૈ, ઓ ગરમ ગરમ હવા જો મેનું લગદી રહી, ઓ દરખત, ઓ હિરનાં દા દ્રિશ યાદ આ જાંદા હૈ. ઉમીદ હૈ એ ગલ પૂરી પકડ ચ આપજી દી આ ગઈ, હર એક દે અંદર ઇસ તરહ દીયાં સિમરતીયાં ચલદીયાં. મૂળ રૂપ દે ચ હુણ મેં ઇતના કહિ દિયાં, કુછ વેખ્યા સી, કુછ સુણ્યા સી, કુછ ચખ્યા સી, કુછ સુંઘ્યા સી, કુછ સ્પર્શ કીતા સી, ચોટ બડી લગ ગઈ, સહેમ બડા પેદા, દુઃખ બહુત મિલ્યા, ઓ સિમરતી દા હિસ્સા બન જાંદા. હવી પુરુષ તે કહેંદે ને કરોણા જન્મા દિયા સિમરતિયા સાડે અંદર પહીયા રહે, એક જન્મ દિયા ને, ક્યુંકિ કરોણા જન્મા દે ચ કદી દુઃખ ભોગદે રહ્યા કદી સુખ, કદી દિન દે ચ જીવદે રહ્યા કદી રાત દે ચ, કદી હસદે રહ્યા કદી રોંદે, કદી દુઃખી કદી સુખી, એતે નાલ ચલદા હૈ. જે જિંદા તો રાત દે ચ ભી જીણા પેગા, દિન દે ચ ભી જીણા, જીવન ચલ રહે હૈ તો દુઃખાં ચ ભી જીણા પેગા, સુખાં ચ ભી જીણા પેગા. ਦੁੱਖ ਸੁੱਖ ਦੀ ਅੰਦਰ ਛਾਪ ਬਣ ਜਾਂਦੀ ਹੈ, ਸਿਮਰਤੀ ਦਾ ਹਿੱਸਾ ਬਣ ਜਾਂਦਾ। ਇੰਜ ਕਹਿ ਲਓ ਫਾਇਲਾਂ ਦਾ ਅੰਬਾਰ ਲੱਗਿਆ ਪਿਆ ਕਰੋੜਾਂ ਜਨਮਾਂ ਦਾ, ਅੰਦਰ ਇਤਨੀ ਸਿਮਰਤੀ ਪਈ ਹੈ। ਕੁਛ ਸਤਪੁਰਸ਼, ਕੁਛ ਮਹਾਂਪੁਰਸ਼ ਇਹਨਾਂ ਕਰੋੜਾਂ ਜਨਮਾਂ ਤੱਕ ਪਿੱਛੇ ਵੀ ਚਲੇ ਜਾਂਦੇ ਨੇ। ਚਲੋ ਦੋ ਬੋਲ ਮੈਂ ਤੁਹਾਡੇ ਸਾਹਮਣੇ ਰੱਖ ਕੇ ਫਿਰ ਅੱਗੇ ਚਲਾ। ਭਾਈ ਸਾਹਿਬ ਭਾਈ ਨੰਦ ਲਾਲ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ, ਉਹ ਕਹਿੰਦੇ ਨੇ ਨਾ ਬੋਧ ਹੇਚ ਨਿਸ਼ਾਨ ਆਜ਼ੇ ਜ਼ਮੀਨੋ ਆਸਮਾ ਕਿ ਸ਼ੌਕੇ ਯਾਦੇ ਤੋ ਅਵੁਰਦ ਦਰ ਵਜੂਦ ਮਰਾ। ਹੇ ਪ੍ਰਭੂ, ਹੇ ਪਰਮਾਤਮਾ, ਇਸ ਸਰੀਰ ਦੇ ਉੱਤੇ ਮੈਂ ਨਹੀਂ ਸੀ, ਸਿਰਫ ਸਰੀਰ ਹੀ ਨਹੀਂ, ਇਸ ਤਰ੍ਹਾਂ ਦਾ ਸੰਸਾਰ ਵੀ ਨਹੀਂ ਸੀ, ਮੈਂ ਤੇ ਉਦੋਂ ਦਾ ਤੇਰੀ ਤਲਾਸ਼ ਦੇ ਚਾਂ, ਤੇਰੀ ਤਲਾਸ਼ ਦੇ ਚਾਂ। ਹੁਣ ਤੁਸੀਂ ਆਖੋਗੇ ਤਲਾਸ਼ ਤੇ ਸਿਰਫ ਮਨੁੱਖੀ ਜਨਮ ਦੇ ਚ ਹੋ ਸਕਦੀ ਹੈ। ਸੁੱਖ ਪਸ਼ੂ ਨੂੰ ਵੀ ਚਾਹੀਦਾ ਹੈ, ਦੁੱਖ ਪਸ਼ੂ ਦੀ ਵੀ ਮੰਗ ਨਹੀਂ ਹੈ, ਦੁੱਖ ਤੋਂ ਉਹ ਵੀ ਬਚਦਾ ਹੈ। ਜੀਵਨ ਪਸ਼ੂ ਨੂੰ ਵੀ ਚਾਹੀਦਾ ਹੈ, ਮੌਤ ਪਸ਼ੂ ਨੂੰ ਵੀ ਨਹੀਂ ਚਾਹੀਦੀ, ਮੌਤ ਦੇ ਡਰ ਤੋਂ ਉਹ ਵੀ ਬਚਦਾ ਹੈ। ਪਰਮਾਤਮਾ ਪਰਮ ਜੀਵਨ ਹੈ ਤੇ ਪਰਮ ਸੁੱਖ ਹੈ, ਸੁੱਖ ਦੀ ਮੰਗ ਹੀ ਪਰਮਾਤਮਾ ਦੀ ਮੰਗ, ਜੀਵਨ ਦੀ ਚਾਹਤ ਹੀ ਪਰਮਾਤਮਾ ਦੀ ਚਾਹਤ, ਕਿਉਂਕਿ ਪਰਮਾਤਮਾ ਪਰਮ ਜੀਵਨ ਹੈ, ਸਦ ਜੀਵਨ ਹੈ ਤੇ ਮਨੁੱਖ ਨੂੰ ਜੀਵਨ ਚਾਹੀਦਾ ਹੈ। ਪਰਮਾਤਮਾ ਸੁੱਖ ਹੈ ਤੇ ਪਰਮ ਸੁੱਖ ਹੈ, ਇਸ ਹਿਸਾਬ ਨਾਲ ਨਾਸਤਿਕ ਫਿਰ ਪਸ਼ੂ ਵੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦਾ, ਐਸਾ ਕੌਣ ਹੈ ਜਿਹਨੂੰ ਸੁੱਖ ਨਹੀਂ ਚਾਹੀਦਾ, ਐਸਾ ਕੌਣ ਹੈ ਜਿਹਨੂੰ ਜੀਵਨ ਨਹੀਂ ਚਾਹੀਦਾ। ਭਾਵੇਂ ਤ੍ਰਿਗਤੀ ਜੀਵਨ ਹੋਵੇ ਕਿਸੇ ਦਾ, ਜੀਵਣਾ ਤੇ ਉਹ ਵੀ ਚਾਹੁੰਦਾ, ਜੀਵਣਾ ਤੇ ਸੱਪ ਵੀ ਚਾਹੁੰਦਾ, ਉਹ ਵੀ ਦੇਖਦਾ ਇਧਰ ਖਤਰਾ ਤੇ ਮੂੰਹ ਮੋੜ ਕੇ ਵੱਜਦਾ, ਜੀਵਣਾ ਤੇ ਸੂਅਰ ਵੀ ਚਾਹੁੰਦਾ, ਜਦੋਂ ਉਹ ਦੇਖਦਾ ਮੈਨੂੰ ਪਕੜਨ ਲੱਗੇ ਨਾ ਉਹ ਵੀ ਭੱਜਦਾ। ਤ੍ਰਿਗਤ ਤੋਂ ਤ੍ਰਿਗਤ ਜੋਨੀ ਵੀ ਜੀਵਣਾ ਚਾਹੁੰਦੀ ਹੈ, ਜੀਵਨ ਦੀ ਲਾਲਸਾ ਹੀ ਪਰਮਾਤਮਾ ਦੀ ਲਾਲਸਾ ਹੈ, ਕਿਉਂਕਿ ਪਰਮਾਤਮਾ ਪਰਮ ਜੀਵਨ ਹੈ, ਪਰਮ ਜੀਵਨ ਹੈ। ਸੁੱਖ ਦੀ ਚਾਹਤ ਹੀ ਪਰਮਾਤਮਾ ਦੀ ਚਾਹਤ ਹੈ, ਕਿਉਂਕਿ ਪਰਮਾਤਮਾ ਪਰਮ ਸੁੱਖ ਹੈ। ਪਸ਼ੂਆਂ ਕੋਲ ਵੀ ਭੁੱਲ ਹੋ ਜਾਂਦੀ ਹੈ, ਮਨੁੱਖ ਕੋਲ ਵੀ ਭੁੱਲ ਹੋ ਜਾਂਦੀ ਹੈ, ਜਿੱਥੇ ਜਿੱਥੇ ਉਹ ਸੁੱਖ ਦੀ ਕਲਪਨਾ ਕਰਦਾ ਹੈ ਉੱਥੇ ਸਿਰਫ ਲੋੜਾਂ ਦੀ ਪੂਰਤੀ ਤੇ ਹੋ ਜਾਂਦੀ ਹੈ, ਸੁੱਖ ਨਹੀਂ ਮਿਲਦਾ। ਤੇ ਜਿੱਥੇ ਸੁੱਖ ਹੈ ਤਲਾਸ਼ ਨਹੀਂ ਕਰਦਾ, ਖੋਜ ਨਹੀਂ ਕਰਦਾ, ਬੈਨ ਨਹੀਂ ਕਰਦਾ। ਮੈਂ ਫਿਰ ਦੁਹਰਾਵਾਂ, ਸੁੱਖ ਦੀ ਕਲਪਨਾ ਜਿਨ੍ਹਾਂ ਜਿਨ੍ਹਾਂ ਨਾਲ ਜੋੜਦਾ, ਜਿਨ੍ਹਾਂ ਜਿਨ੍ਹਾਂ ਨਾਲ ਸੁੱਖ ਦੀ ਇੱਛਾ ਜੋੜਦਾ, ਅਗਰ ਉਹ ਮਿਲ ਵੀ ਜਾਏ ਤਾਂ ਲੋੜਾਂ ਦੀ ਪੂਰਤੀ ਤੇ ਹੋ ਜਾਂਦੀ ਹੈ, ਸੁੱਖ ਨਹੀਂ ਮਿਲਦਾ। ਸੁੱਖ ਜਿੱਥੇ ਹੈ ਉੱਥੇ ਤਲਾਸ਼ ਨਹੀਂ ਹੈ, ਜੀਵਨ ਦਰ ਜੀਵਨ ਚੱਲਦਾ। ਤਾਂ ਭਾਈ ਨੰਦ ਲਾਲ ਇਹ ਕਹਿੰਦੇ ਰਹੇ ਨੇ ਹਰ ਜੀਵਨ ਦੇ ਵਿੱਚ ਮੈਨੂੰ ਜੀਵਨ ਤੇ ਚਾਹੀਦਾ ਸੀ, ਸੁੱਖ ਤੇ ਚਾਹੀਦਾ ਸੀ। ਜੋ ਕੁਛ ਨੰਦ ਲਾਲ ਕਹਿ ਰਹੇ ਨੇ ਇੱਕ ਸੂਫੀ ਵੀ ਕਹਿੰਦਾ, ਉਹਦੇ ਕਹਿਣੇ ਨਾਲ ਇਹ ਵੀ ਸਪਸ਼ਟ ਹੋਇਆ ਕਿ ਇਸਲਾਮ ਦੇ ਵਿੱਚ ਵੀ ਕੁਝ ਐਸੇ ਫਕੀਰ ਨੇ ਜੋ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ, ਉਹ ਕਹਿੰਦੇ ਜੋ ਇਹਨਾਂ ਵਿੱਚ ਸ਼ਮਸ ਤਬਰੇ ਸਭ ਤੋਂ ਅਗਰਸਰ ਹੈ, ਸਭ ਤੋਂ ਅੱਗੇ ਹੈ। ਉਹ ਕਹਿੰਦਾ ਆਦਮ ਨਾ ਬੋਧੋ ਮਨ ਬੋਧਮ, ਐ ਖੁਦਾਵੰਦ ਤਾਲਾ, ਇਸ ਤਰ੍ਹਾਂ ਦੇ ਮਨੁੱਖ ਤੋਂ ਨਹੀਂ ਬਣਾਏ ਸਨ, ਪਰ ਮੈਂ ਤੇ ਉਦੋਂ ਵੀ ਸੀ। ਅਜੇ ਮਨੁੱਖ ਦਾ ਢਾਂਚਾ ਤੋਂ ਇਸ ਤਰ੍ਹਾਂ ਦਾ ਨਹੀਂ ਬਣਾਇਆ ਸੀ ਜਿਵੇਂ ਹੁਣ ਮੈਂ ਆ, ਪਰ ਫਿਰ ਵੀ ਮੈਂ ਤੇ ਹੈ ਸੀ। ਆਦਮ ਨਾ ਬੋਧੋ ਮਨ ਬੋਧਮ, ਹਵਾ ਨਾ ਬੋਧੋ ਮਨ ਬੋਧਮ, ਹਵਾ ਕਹਿੰਦੇ ਨੇ ਮਾਇਆ, ਇਹ ਮਾਇਆ ਰੂਪੀ ਛਲ ਰੂਪੀ ਤੋਂ ਸੰਸਾਰ ਵੀ ਨਹੀਂ ਬਣਾਇਆ ਸੀ। ਮਾਇਆ ਦਾ ਅਖਰੀ ਅਰਥ ਕਰੋਗੇ ਤੇ ਛਲ ਜੋ ਦਿਖਾਈ ਦੇਵੇ ਤੇ ਪਕੜਦੇ ਚ ਨਾ ਆਵੇ, ਪ੍ਰਭਾਵਿਤ ਵੀ ਕਰੇ ਤੇ ਪਕੜਦੇ ਚ ਨਾ ਆਵੇ। ਜਿਵੇਂ ਹਵਾ ਨੂੰ ਮੁੱਠੀ ਚ ਬੰਦ ਕਰਨਾ ਚਾਹੀਏ ਤੇ ਹਵਾ ਨਿਕਲ ਜਾਏ ਮੁੱਠੀ ਦੇ ਚੋਂ, ਇਸ ਤਰ੍ਹਾਂ ਸੰਸਾਰ ਦੀ ਹਰ ਚੀਜ਼ ਨੂੰ ਅਸੀਂ ਪਕੜਦੇ ਹਾਂ ਮੁੱਠ ਦੇ ਚ ਨਿਕਲ ਜਾਂਦੀ, ਮੁੱਠੀ ਚ ਰਹਿੰਦੀ ਨੇ। ਇਹਨੂੰ ਕਹਿੰਦੇ ਨੇ ਮਾਇਆ, ਮਾਈ ਮਾਇਆ ਛਲ। ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਇਸ ਵਾਸਤੇ ਭਗਤ ਕਬੀਰ ਜੀ ਨੇ ਤੇ ਕਹਿ ਦਿੱਤਾ, ਠੀਕ ਹੈ ਹੇ ਪ੍ਰਭੂ, ਸੰਸਾਰ ਦੇ ਉੱਤੇ ਬੜੀਆਂ ਠੱਗੀਆਂ ਚੱਲਦੀਆਂ ਨੇ ਔਰ ਬੜੇ ਠੱਗ ਨੇ, ਪਰ ਤੂੰ ਸਭ ਤੋਂ ਵੱਡਾ ਠੱਗ ਹੈ। ਇੰਜ ਕਹਿ ਦਿੱਤਾ, ਹਰ ਠੱਗ ਜਗ ਕੋ ਠਗੋਰੀ ਲਾਈ, ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ। ਹਰ ਠੱਗ ਬੜਾ ਵੱਡਾ ਠੱਗ ਹੈ ਤੂੰ, ਇਹ ਮਾਇਆ ਬਣਾ ਕੇ ਤੂੰ ਸਾਨੂੰ ਛਲ ਲਿਆ ਤੇ ਪਰਮ ਸੁੱਖ ਤੋਂ ਅਸੀਂ ਵਾਂਝੇ ਰਹੇ, ਪਰਮ ਜੀਵਨ ਤੋਂ ਅਸੀਂ ਵਾਂਝੇ ਰਹੇ। ਇੰਨਾ ਬਿਖੜਾ ਪਰਚਾ ਤੂੰ ਪਾਇਆ ਹੱਲ ਨਹੀਂ ਆਉਂਦਾ। ਇਹਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾਂ ਕਰੇ ਬੀਚਾਰੇ। ਕੀ ਕਰੀਏ, ਐਸਾ ਤੂੰ ਪਰਚਾ ਪਾਇਆ ਹੱਲ ਨਹੀਂ ਆਉਂਦਾ, ਹੱਲ ਨਹੀਂ ਆਉਂਦਾ। ਔਰ ਪਰਚੇ ਚ ਹੀ ਬੰਦਾ ਉਲਝ ਕੇ ਰਹਿ ਜਾਂਦਾ, ਸੰਸਾਰ ਦੇ ਚ ਹੀ ਉਲਝ ਕੇ ਰਹਿ ਜਾਂਦਾ, ਪਰਿਵਾਰ ਦੇ ਚ ਹੀ ਉਲਝ ਕੇ ਰਹਿੰਦਾ, ਸੰਸਾਰ ਦੀਆਂ ਸਮੱਸਿਆਵਾਂ ਦੇ ਚ ਹੀ ਫਸ ਕੇ ਰਹਿ ਜਾਂਦਾ। ਹਰ ਠੱਗ ਜਗ ਕੋ ਠਗੋਰੀ, ਐਸਾ ਕਬੀਰ ਨੇ ਕਿਹਾ। ਇਸਲਾਮ ਇਸ ਨੂੰ ਕਹਿੰਦੇ ਨੇ ਹਵਾ, ਰੱਬ ਨੇ ਹਵਾ ਖੜਾ ਕੀਤਾ ਹੋਇਆ, ਬੰਦਾ ਇਸੇ ਚ ਹੀ ਫਸ ਕੇ ਰਹਿ ਜਾਂਦਾ। ਪਰ ਸ਼ਮਸ ਤਬਰੇਜ਼ ਕਹਿੰਦਾ ਹੈ, ਹੇ ਖੁਦਾ ਮੈਂ ਤੇਰੇ ਹਵੇ ਤੋਂ ਵੀ ਪੁਰਾਣਾ, ਅੱਜ ਦਾ ਨਹੀਂ ਹੈ। ਹਵਾ ਨਾ ਬੋਦੋ ਮਨ ਬੋਦਮ, ਇਹ ਕਸ ਨਾ ਬੋਦੋ ਮਨ ਬੋਦਮ, ਮਨ ਆਸ਼ਕੇ ਦੇ ਰੀਨਾ। ਇਹ ਜੋ ਮੈਂ ਅੱਖਾਂ ਨਾਲ ਦੇਖਦਾ ਇਹ ਕੁਛ ਵੀ ਨਹੀਂ ਸੀ, ਮੈਂ ਹੇ ਪ੍ਰਭੂ ਬੜਾ ਪੁਰਾਣਾ ਪ੍ਰੇਮੀ ਹਾਂ ਤੇਰਾ। ਮਨ ਆਸ਼ਕੇ ਦੇ ਰੀਨਾ, ਮੈਂ ਬਹੁਤ ਪੁਰਾਣਾ, ਬਹੁਤ ਲੰਬੇ ਸਮੇਂ ਤੋਂ ਤੇਰਾ ਆਸ਼ਕ ਹਾਂ, ਤੇਰੀ ਤਲਾਸ਼ ਦੇ। ਜੀਵਨ ਕਿਸ ਤਰ੍ਹਾਂ ਦਾ ਵੀ ਸੀ, ਦ੍ਰਿਸ਼ ਅਦ੍ਰਿਸ਼, ਜੀਵਨ ਨੂੰ ਜੀਵਨ ਚਾਹੀਦਾ ਸੀ, ਸਦੀਵੀ ਜੀਵਨ ਚਾਹੀਦਾ ਸੀ, ਸਦੀਵੀ ਜੀਵਨ ਪਰਮਾਤਮਾ ਹੈ। ਪਰਮ ਸੁੱਖ ਚਾਹੀਦਾ ਸੀ ਜੋ ਦੁੱਖ ਦੇ ਚ ਨਾ ਬਦਲੇ, ਪਰਮ ਸੁੱਖ ਪਰਮਾਤਮਾ ਹੈ। ਪਰਮ ਖੇੜਾ ਚਾਹੀਦਾ ਸੀ ਜਿਹਦੇ ਚ ਮੁਰਝਾਣਾ ਨਾ ਹੋਵੇ, ਤਾਂ ਪਰਮ ਖੇੜਾ ਤੇ ਪਰਮਾਤਮਾ ਹੈ। ਇੰਜ ਕਹਿ ਲਓ, ਮੰਗ ਤੇ ਹਰ ਇੱਕ ਦੀ, ਤਲਬ ਤੇ ਹਰ ਇੱਕ ਦੀ ਪਰਮਾਤਮਾ ਹੈ। ਪਰ ਇੱਕ ਭੁਲੇਖਾ ਪੈ ਜਾਂਦਾ, ਜਿੱਥੇ ਜਿੱਥੇ ਪਰਮਾਤਮਾ ਦੀ ਕਲਪਨਾ ਕਰਦਾ ਉੱਥੇ ਨਹੀਂ ਹੈ, ਉੱਥੋਂ ਨਹੀਂ ਮਿਲਦਾ ਇਹ ਪਰਮ ਸੁੱਖ, ਉੱਥੋਂ ਨਹੀਂ ਮਿਲਦਾ ਇਹ ਪਰਮ ਜੀਵਨ। ਲੱਭਦਾ ਰਿਹਾ ਕਹਿੰਦੇ ਨੇ ਆਬੇ ਹਯਾਤ ਨੂੰ ਸਿਕੰਦਰ ਵੀ, ਮਰਾਂ ਨਾ। ਰਸਾਇਣ ਬਣਾਉਂਦੇ ਰਹੇ ਨੇ ਭਾਰਤ ਦੇ ਰਿਸ਼ੀ ਮੁਨੀ ਵੀ, ਔਰ ਕਾਇਆ ਕਲਪ ਕਰਦੇ ਰਹੇ ਨੇ। ਕਾਇਆ ਨੂੰ ਕਲਪ ਕਰਨ ਦਾ ਮਤਲਬ ਇਹ ਹੈ, 80 ਸਾਲ ਦਾ ਹੁਣ ਬੁੱਢਾ, ਇਹਨੂੰ ਕਲਪ ਕਰਨਾ ਤੇ ਫਿਰ 25-26 ਸਾਲ ਦੇ ਜਵਾਨ ਬਣ ਜਾਏ। ਇਹਨੂੰ ਕਹਿੰਦੇ ਨੇ ਕਾਇਆ ਨੂੰ ਕਲਪ ਕਰਨਾ। ਔਰ ਕਈ ਦਫਾ ਇਹ ਕਾਇਆ ਕਲਪ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਦੀ ਖੋਜ ਪ੍ਰਾਚੀਨ ਰਿਸ਼ੀ ਮੁਨੀ ਕਰਦੇ ਰਹੇ। ਇਹਦਾ ਮਤਲਬ ਹੈ ਸਦੀਵੀ ਜੀਵਨ ਚਾਹੀਦਾ, ਲੱਭਦੇ ਰਹੇ ਨੇ, ਰਸਾਇਣ ਬਣਾਉਂਦੇ ਰਹੇ ਨੇ ਜਿਹਦੇ ਖਾਣ ਨਾਲ ਪੀਣ ਨਾਲ ਮਨੁੱਖ ਮਰੇ ਮਰੇ। ਅੱਜ ਦੇ ਸਾਇੰਟਿਸਟ ਵੀ ਯਤਨ ਪਏ ਕਰਦੇ ਨੇ ਮਨੁੱਖ 300-400 ਸਾਲ ਤੱਕ ਜ਼ਿੰਦਾ ਰਹਿ ਸਕੇ, ਲੱਭਦੇ ਪਏ ਨੇ, ਕੋਸ਼ਿਸ਼ ਪਏ ਕਰਦੇ ਨੇ, ਯਤਨ ਪਏ ਜੁਟਾਉਂਦੇ ਨੇ। सदीवी जीवन की प्यास मनुख के अंदर बड़ी प्रबल है, सदीवी सुख की तलब मनुख के अंदर बड़ी प्रबल है। ते हुण मैं फिर अर्ज करा, सदीवी जीवन परमात्मा है, सदीवी सुख परमात्मा है, बाकी नहीं है, किधरे भी नहीं है, है ही है। मंग ठीक है, मंग की पूर्ति का साधन गलत है, साधन गलत है। जैसे पटना साहब है पूर्व की तरफ, ते मैं चल पवां पश्चिम की तरफ और बड़ी तेजी नाल चला और आखा तेज तेज चला ताकि छेती पहुंच जावा, जितना तेजी नाल चलांगा उतना ही दूर हो जावा, क्योंकि उस दिशा च है ही नहीं, जिस दिशा च है ही नहीं, मैं उस दिशा दे च दौड़ रहा, भज रहा, जितना भजांगा जितना थोड़ांगा थकांगा टुटांगा पहुंचांगा नहीं। सुख मंगदियां मंगदियां सुख चाहदियां चाहदियां मनुख थक जांदा है, टुट जांदा है, मर जांदा है, बहुत कुछ मिलता है पर सुख नहीं मिलता, सुख नहीं मिलता, क्योंकि दिशा गलत है। मनोरथ ठीक है, मंग ठीक है, मंग की प्राप्ति दे साधन गलत है। जैसे कोई हुण रेत दे चों तेल कढ़ना चाहे, ये किस तरह हो सकता है? सरसों दे चों निकलेगा, तिलां दे चों तेल निकलेगा, रेत दे चों नहीं निकलेगा। ते कोई तार्किक होवे, जिवें तर्कशील अजकल खड़े हुए ने, तर्क झूठ ते हो सकदा, तर्क सच ते नहीं हो सकदा। ते जे कदे सच ते भी करन लग पाओ तो वो जिहड़ा तर्क है वह कुतर्क हो जाता है, क्योंकि तर्क की जा सकती। मैं कह दिया मैं नहीं बनता रब, तो कोई भी कह सकता, ये उत्ते तर्क यह दे सकता है, चूंकि मैनू दिखाई नहीं देता तो मैं नहीं बनता, नहीं बनता। जे उन्हू आखी वह अनुभव की अख न तीजी अख न देखा जाता, वो आखे तीजी अख आउंदी ही नहीं, तो जिदी खुली नहीं वो ठीक कह रहे आउंदी ही नहीं, आउंदी ही नहीं। जन्म तो जिहड़ा मनुख अंधा है, मैं अपनों शायद पहले जिक्र किया, उन्हू अंधेरे का कोई बोध नहीं आता, कोई बोध नहीं। मेरे नाल एक रागी सिंह रहा भाई भगवान सिंह, 10 साल जन्म तो नेत्रहीन से, रायपुर की गल कीर्तन करके आ चुकिया से, ते मैं रात के 12 बजे जो अपने कमरे जान लगा, उन्हां दे कमरे की बत्ती भी जली हुई ते बैठे से, भावें वो 8:30 कीर्तन करके आ गए से, मैं जाके कोल बैठिया, ते सुभावक मेरी मुंह चो निकल गया, मैं कहा भाई साहब थोड़े लई ते दिन भी रात है ते रात भी रात है, अनेरा ही अनेरा, अनेरा ही अनेरा, बत्ती जला के बैठे हुए सन। मैनू कहण लगे मस्कीन जी, मैनू अंधेरे का कोई ज्ञान नहीं, कोई ज्ञान नहीं, अंधेरा किसनू कहंदे ने मैनू कुछ भी नहीं पता। अज तक ते लोकी यही कहंदे ना कि अंधे दी दुनिया च अंधेरा कता ही नहीं। कहण लगे मैनू अंधेरे का कुछ भी नहीं पता। हुण दूजा नुकता ध्यान नाल सुनना, अगर अंधेरा दिखाई देंदा है ये अंधा नहीं है, नहीं। अंधेरे नूं देखण वास्ते भी अखां च रोशनी चाहिए, रोशनी नाल अंधेरा देखिया जा सकता है, और जो अंधेरे नूं देख सकता है वह प्रकाश नूं भी देख सकता है, और जो अंधेरे नूं देख सकता है अंधा नहीं है, नहीं। उस वक्त मैं भाई भगवान सिंह नूं कहा, बड़ा मसला हल कर दिता है तुसी मेरा, मैं ते सुते सिद्ध गल कीती सी, तुसी बहुत गहरी गल कर दिती, बहुत गहरी गल कर दिती। अंधेरे नूं देखण वास्ते भी ते अखां चाहीदियां ने। नाम जपदियां जपदियां सत्संग करदियां करदियां ਜਿਹੜਾ ਪਹਿਲਾ ਗਿਆਨ ਮਿਲਦਾ ਹੈ ਕਿਸ ਦਾ ਅਗਿਆਨ ਦਾ ਗਿਆਨ ਮਿਲਦਾ ਹੈ ਬੜੇ ਧਿਆਨ ਨਾਲ ਸੁਣ ਮੈਨੂੰ ਕੁਛ ਨਹੀਂ ਪਤਾ ਮੈਂ ਕੁਛ ਨਹੀਂ ਜਾਣਦਾ ਇਸ ਚੀਜ਼ ਦਾ ਪਤਾ ਚੱਲਦਾ ਪਹਿਲਾ ਗਿਆਨ ਕਿਹੜਾ ਮਿਲਦਾ ਹੈ ਅਗਿਆਨ ਦਾ ਗਿਆਨ ਮਿਲਦਾ ਹੈ ਮੈਂ ਕੁਛ ਨਹੀਂ ਜਾਣਦਾ ਮੈਨੂੰ ਕੁਛ ਵੀ ਨਹੀਂ ਸਮਝ ਜੈਸੇ ਜ਼ੌਕ ਕਹਿੰਦੇ ਨੇ ਪੜ੍ਹ ਪੜ੍ਹ ਕੇ ਮੈਂ ਇਹ ਪੜ੍ਹਿਆ ਬਹੁਤਾ ਪੜ੍ਹ ਪੜ੍ਹ ਕੇ ਮੈਂ ਇਹ ਜਾਣਿਆ ਕਿ ਹਮ ਜਾਣਦੇ ਥੇ ਕਿ ਇਲਮ ਸੇ ਕੁਛ ਜਾਣੇਗੇ ਜਾਣਾ ਤੋ ਇਹ ਜਾਣਾ ਕਿ ਨਾ ਜਾਣਾ ਕੁਛ ਵੀ ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਮੈਂ ਕੁਛ ਨਹੀਂ ਜਾਣਾ ਕੁਛ ਨਹੀਂ ਜਾਣਾ ਪਹਿਲਾ ਗਿਆਨ ਮਿਲਦਾ ਅਗਿਆਨ ਦਾ ਫਿਰ ਗਿਆਨ ਮਿਲਦਾ ਭਗਵਾਨ ਦਾ ਪਹਿਲੇ ਗਿਆਨ ਮਿਲਦਾ ਆਪਣੀ ਮੂਰਖਤਾ ਨਾ ਸਮਝੀ ਦਾ ਫਿਰ ਪ੍ਰਾਪਤ ਹੁੰਦੀ ਹੈ ਸਮਝ ਪਹਿਲੇ ਤੇ ਹਨੇਰਾ ਹੀ ਦਿਖਾਈ ਦਿੰਦਾ ਹਨੇਰਾ ਹੀ ਦਿਖਾਈ ਦਿੰਦਾ ਪਰ ਕਮ ਸੇ ਕਮ ਅੰਧੇਰੇ ਨੂੰ ਵੇਖਣ ਦੀ ਸਫਲ ਤੇ ਹੋ ਗਿਆ ਅੰਧੇਰਾ ਵੇਖ ਤੇ ਸਕਦਾ ਤੇ ਜਿਹਨੂੰ ਅੰਧੇਰਾ ਦਿਖਾਈ ਦੇ ਰਿਹਾ ਬੱਤੀ ਜਲਾਉਣ ਦੀ ਵੀ ਕੋਸ਼ਿਸ਼ ਕਰੇਗਾ ਅੰਧੇਰੇ ਨੂੰ ਦੂਰ ਕਰਨ ਦੀ ਵੀ ਕੋਸ਼ਿਸ਼ ਕਰੇਗਾ ਅੰਧੇਰਾ ਦਿਖਾਈ ਨਹੀਂ ਦਿੰਦਾ ਅੰਧੇਰੇ ਦਾ ਕੋਈ ਬੋਧ ਨਹੀਂ ਤੇ ਬੱਤੀ ਜਲਾਉਣ ਦਾ ਕੀ ਮਤਲਬ ਬੱਤੀ ਜਲਾਉਣ ਦਾ ਕੀ ਮਤਲਬ ਲੁਕਮਾਨ ਨੇ ਔਰ ਖਲੀਲ ਜਬਰਾਨ ਦੇ ਚ ਇਹ ਯੂਨਾਨ ਦੇ ਚ ਇੱਕ ਦਾਰਸ਼ਨਿਕ ਹੋਇਆ ਤੇ ਇੱਕ ਲਿਬਨਾਨ ਦੇ ਚ ਇਹਨਾਂ ਨੇ ਇੱਕੋ ਤਰ੍ਹਾਂ ਦੀ ਕਹਾਣੀ ਲਿਖੀ ਹੈ ਇੱਕ ਨੇਤਰਹੀਣ ਇੱਕ ਪਿੰਡ ਤੋਂ ਦੂਸਰੇ ਪਿੰਡ ਰਾਤ ਨੂੰ ਜਾਣ ਲੱਗਾ ਪੜੋਸੀ ਨੇ ਲਾਲਟੈਨ ਪਕੜਾ ਦਿੱਤੇ ਹਨੇਰੀ ਰਾਤ ਹੈ ਮਸਿਆ ਪਿੰਡ 2 ਮੀਲ ਦੀ ਦੂਰੀ ਤੇ ਪਗਡੰਡੀ ਤੇ ਤੂੰ ਜਾਣ ਹੈ ਇਹ ਲਾਲਟੈਨ ਦੇ ਨੇਤਰਹੀਣ ਦਿਖਾਈ ਕੁਛ ਨਹੀਂ ਦਿੰਦਾ ਤਰਕ ਕੀ ਸੀ ਤਰਕ ਇਹ ਸੀ ਕਿ ਤੇਰੇ ਹੱਥ ਦੇ ਜਦ ਲਾਲਟੈਨ ਹੋਵੇਗੀ ਫਿਰ ਤੇਰੇ ਨਾਲ ਕੋਈ ਟਕਰਾਏਗਾ ਨਹੀਂ ਕੋਈ ਟਕਰਾਏਗਾ ਤੂੰ ਦਿਖਾਈ ਨਾ ਦਿੱਤਾ ਹੋ ਸਕਦਾ ਤੇਰੇ ਨਾਲ ਕੋਈ ਟਕਰਾ ਜਾਏ ਤਰਕ ਠੀਕ ਸੀ ਵਿਚਾਰਾ ਥੋੜੀ ਦੇਰ ਚੱਲਿਆ ਤੇ ਕੋਈ ਟਕਰਾ ਗਿਆ ਬੁਰੀ ਤਰ੍ਹਾਂ ਟਕਰਾ ਗਿਆ ਉਹ ਕਹਿੰਦਾ ਮੇਰੇ ਹੱਥ ਦੇ ਚ ਲਾਲਟੈਨ ਸੀ ਫਿਰ ਵੀ ਤੂੰ ਮੇਰੇ ਨਾਲ ਟਕਰਾਇਆ ਉਸ ਪਤਾ ਟਕਰਾਉਣ ਵਾਲੇ ਨੇ ਕੀ ਆਖਿਆ ਕੋਈ ਫਕੀਰ ਸਾਈ ਲਾਲਟੈਨ ਤੁਹਾਡੀ ਬੁੱਝ ਗਈ ਹੈ ਬੁੱਝੀ ਹੋਈ ਇਸ ਕਰਕੇ ਟਕਰਾ ਗਿਆ ਲਾਲਟੈਨ ਤੇ ਹੱਥ ਦੇ ਚ ਹੈ ਪਰ ਇਹ ਬੁੱਝ ਗਈ ਹੈ ਨਹੀਂ ਪਤਾ ਚੱਲੇ ਨਹੀਂ ਪਤਾ ਚੱਲੇ ਖਲੀਲ ਜਬਰਾਨ ਨੇ ਇਹ ਲਿਬਨਾਨ ਦੇ ਚ ਹੋਇਆ ਇੱਕ ਦਾਰਸ਼ਨਿਕ ਉਹਨੇ ਉਹ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਵੇਂ ਭਾਰਤ ਵਿੱਚ ਪੰਚਦਸੀ ਧਾਰਮਿਕ ਕਹਾਣੀਆਂ ਦੀ ਕਿਤਾਬ ਹੈ ਉਹਨੇ ਇਸ ਤਰ੍ਹਾਂ ਲਿਖੀ ਹੈ ਵੀ ਲਾਲਟੈਨ ਤੇ ਤੇਰੀ ਬੁੱਝੀ ਹੋਈ ਹੈ ਤੂੰ ਮੈਨੂੰ ਦਿਖਾਈ ਨਹੀਂ ਦਿੱਤਾ ਟਕਰਾ ਗਿਆ ਕਹਿੰਦਾ ਬੁੱਝ ਗਈ ਹੈ ਹੁਣ ਬੁੱਝੀ ਹੋਈ ਲਾਲਟੈਨ ਨੂੰ ਵੇਖਣ ਵਾਸਤੇ ਵੀ ਅੱਖਾਂ ਚ ਰੋਸ਼ਨੀ ਚਾਹੀਦੀ ਅੰਧੇਰੇ ਨੂੰ ਵੇਖਣ ਵਾਸਤੇ ਵੀ ਅੱਖਾਂ ਦੇ ਚ ਚਾਨਣਾ ਚਾਹੀਦਾ ਆਪਣੀ ਮੂਰਖਤਾ ਨੂੰ ਵੇਖਣ ਵਾਸਤੇ ਵੀ ਕੋਈ ਸਿਆਣਪ ਚਾਹੀਦੀ ਆਪਣੇ ਅਗਿਆਨ ਨੂੰ ਦੇਖਣ ਵਾਸਤੇ ਵੀ ਕੁਛ ਗਿਆਨ ਚਾਹੀਦਾ ਪਹਿਲਾ ਗਿਆਨ ਤੇ ਇਹ ਮਿਲਦਾ ਮੈਂ ਅਗਿਆਨੀ ਹਾਂ ਨਾ ਸਮਝ ਕੁਛ ਨਹੀਂ ਪਤਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜਾ ਕੀਮਤੀ ਕੌਮੀ ਨਾਮ ਦਿੱਤਾ ਸਿੱਖ ਮਰਦੇ ਦਮ ਤੱਕ ਤੂੰ ਸਿੱਖਣ ਨੂੰ ਤਿਆਰ ਰਵੇਂ ਸਿੱਖਣ ਨੂੰ ਬਹੁਤ ਕੁਛ ਹੈ ਬਹੁਤ ਕੁਛ ਹੈ ਜ਼ਿੰਦਗੀ ਬਹੁਤ ਥੋੜੀ ਹੈ ਸਿੱਖਣ ਨੂੰ ਬਹੁਤ ਕੁਛ ਹੈ ਜੀਵਨ ਬਹੁਤ ਛੋਟਾ ਹੈ ਜਾਣਨ ਨੂੰ ਬਹੁਤ ਕੁਛ ਹੈ ਜ਼ਿੰਦਗੀ ਦਾ ਅੰਤ ਵੀ ਹੋ ਜਾਏਗਾ ਤਾਂ ਵੀ ਜਾਣਨ ਨੂੰ ਬਹੁਤ ਕੁਛ ਹੈ, ਬਹੁਤ ਕੁਛ ਹੈ, ਬਹੁਤ ਕੁਛ ਹੈ। ਇਸ ਵਾਸਤੇ ਸਿੱਖ ਭਾਵ ਅੰਦਰ ਬਣਾਈ ਰੱਖੇ, ਮੈਂ ਸਿੱਖ ਹਾਂ, ਮੈਂ ਸਿੱਖ ਹਾਂ, ਮੈਂ ਸਿੱਖਣਾ ਚਾਹੁੰਦਾ, ਮੈਂ ਜਾਣਨਾ ਚਾਹੁੰਦਾ। ਜਾਣ ਜਾਣ ਕੇ ਜਿਤਨਾ ਵੀ ਜਾਣੇਗਾ ਉਹ ਵੀ ਇੰਝ ਹੋਵੇਗਾ ਜਿਵੇਂ ਸਾਗਰ ਦੇ ਵਿੱਚ ਇੱਕ ਚਮਚ ਪਾਣੀ ਦੀ ਮਿਲੀ ਹੈ, ਇਸ ਤੋਂ ਜ਼ਿਆਦਾ ਨਹੀਂ। ਇਹ ਇੱਕ ਪਹਿਲੂ ਤੁਹਾਡੇ ਸਾਹਮਣੇ ਹੁਣ ਮੈਂ ਰੱਖਿਆ। ਅਰਜ਼ ਕਰਾਂ, ਕੁਝ ਸੁਣ ਕੇ ਬੜੀ ਚੋਟ ਲੱਗੀ ਹੈ, ਸਿਮਰਤੀ ਦਾ ਅੰਗ ਬਣ ਜਾਂਦੀ ਹੈ। ਕੁਝ ਸੁਣ ਕੇ ਬੜਾ ਰਸ ਮਿਲਿਆ, ਉਹ ਸਿਮਰਤੀ ਦਾ ਹਿੱਸਾ ਬਣ ਜਾਂਦਾ, ਅੰਦਰ ਪੈ ਰਹਿ ਜਾਂਦਾ। ਕੁਝ ਦੇਖ ਕੇ ਬੜਾ ਰਸ ਮਿਲਿਆ, ਸਕੂਨ ਮਿਲਿਆ, ਖੁਸ਼ੀ ਹੋਈ, ਉਹਦੀ ਛਾਪ ਬਣ ਜਾਂਦੀ ਹੈ, ਸਿਮਰਤੀ ਦਾ ਹਿੱਸਾ ਬਣ ਜਾਂਦਾ, ਅੰਦਰ ਉਹ ਛਾਪ ਬਣ ਜਾਂਦੀ ਹੈ। ਕੁਝ ਵੇਖ ਕੇ ਸਹਿਮ ਪੈਦਾ ਹੋ ਗਿਆ, ਡਰ ਪੈਦਾ ਹੋ ਗਿਆ, ਚੋਟ ਪੈਦਾ ਹੋ ਗਈ, ਜਿਵੇਂ ਅਸੀਂ ਉਸ ਰਸਤੇ ਤੇ ਜਾ ਰਹੇ ਸੀ ਘੁੰਮਣ ਨੂੰ। ਹੁਣ ਅੱਗੇ ਇੰਨੇ ਸਾਰੇ ਸਭ ਗਿਆਨੀ ਕਲਿਆਣ ਸਿੰਘ ਜੀ ਵੀ ਰੁਕ ਗਏ, ਮੈਂ ਵੀ ਰੁਕ ਗਿਆ, ਮੈਂ ਹੁਣ ਜਾਈਏ ਕਿਸ ਤਰ੍ਹਾਂ? ਇਹਨਾਂ ਦੇ ਵਿੱਚ ਕੁਝ ਭਿਅੰਕਰ ਨਾਗ ਵੀ ਸਨ, ਕੋਬਰੇ ਬਹੁਤ ਸਾਰੇ, ਚਿੱਟੇ ਸਨ, ਕੁਝ ਕਾਲੇ। ਔਰ ਰਸਤੇ ਚ ਇਹ ਵੀ ਉਦੋਂ 20 ਸਾਲ ਪਹਿਲੇ ਚੰਗੇ ਵਾਲੇ ਸਨ ਸਰੀਰ ਕਰਕੇ, ਇਹ ਵੀ ਰੁਕ ਗਏ। ਮੈਂ ਅਭੈ ਦੋ ਹੀ ਹੈਗੇ ਸੀ, ਘੁੰਮਣ ਨੂੰ ਚੱਲੇ ਜੰਗਲ ਦੇ ਵਿੱਚ, ਸ਼ਹਿਰ ਤੋਂ ਥੋੜੀ ਜਿਹੀਆਂ ਬਾਹਰ ਜੋ ਹੈ ਇਸ ਤਰ੍ਹਾਂ ਦਾ ਜੰਗਲ ਭਰਿਆ ਸਿਲਸਿਲਾ ਦੇਖਿਆ। ਗਿਆਨੀ ਜੀ ਵੀ ਕਹਿਣ ਲੱਗੇ ਹੁਣ ਹੋਰ ਤੇ ਕੋਈ ਰਸਤਾ ਨਹੀਂ, ਇਧਰ ਵੀ ਕੰਡੇ ਨੇ, ਝਾੜੀਆਂ ਨੇ, ਪਗਡੰਡੀ ਦੇ ਵਿੱਚ ਅੱਗੋਂ ਇਹ ਬੈਠੇ ਨੇ ਮਹਾਂਪੁਰਖ, ਹੁਣ ਕੀ ਕਰੀਏ, ਕਿਵੇਂ ਜਾਈਏ ਦੂਰ ਤੱਕ? ਇਹਨਾਂ ਨੇ ਮੂੰਹ ਮੋੜ ਲਿਆ। ਮੈਂ ਕਿਹਾ ਠੀਕ ਹੈ ਚੱਲ, ਕੁਦਰਤ ਨੂੰ ਅੱਜ ਨਹੀਂ ਮਨਜ਼ੂਰ ਜੇ ਅਸੀਂ ਦੂਰ ਤੱਕ ਜਾਈਏ, ਪਰ ਛਾਪ ਤੇ ਅਜੇ ਤੱਕ ਬਣੀ ਹੋਈ ਹੈ, ਯਾਦ ਆ ਜਾਂਦਾ ਵੀ ਇੰਨੇ ਸਾਰੇ ਸਭ ਇਕੱਠੇ ਮਿਲੇ, ਇਕੱਠੇ ਮਿਲੇ ਦਮਤਰੀ ਦੇ ਵਿੱਚ। ਵੇਖਿਆ ਕੁਛ, ਵੇਖ ਕੇ ਸਹਿਮ ਪੈਦਾ ਹੋ ਗਿਆ, ਆਸ਼ਚਰਜਤਾ ਪੈਦਾ ਹੋ ਗਈ ਜਾਂ ਭੈ ਪੈਦਾ ਹੋ ਗਿਆ, ਤਾਂ ਸਿਮਰਤੀ ਦਾ ਹਿੱਸਾ ਪੈਦਾ ਬਣ ਜਾਂਦਾ, ਯਾਦ ਆ ਜਾਂਦਾ। ਵੇਖਿਆ, ਵੇਖ ਕੇ ਰਸ ਮਿਲਿਆ, ਖੁਸ਼ੀ ਮਿਲੀ ਹੈ, ਸਿਮਰਤੀ ਦਾ ਉਹ ਹਿੱਸਾ ਬਣ ਜਾਂਦਾ। ਇਸ ਤਰ੍ਹਾਂ ਸਾਡੇ ਅੰਦਰ ਬਹੁਤ ਸਾਰੀਆਂ ਸਿਮਰਤੀਆਂ ਪਏ, ਬਹੁਤ ਸਾਰੀਆਂ ਯਾਦਾਂ। ਅਨੰਤ ਜਨਮਾਂ ਦੀਆਂ ਪਈਆਂ ਨੇ, ਜੈਸੇ ਕਿ ਨੰਦ ਲਾਲ ਕਹਿ ਰਹੇ, ਨਾ ਬੋਧ ਹੇਜ ਨਿਸ਼ਾਨ ਹਾਂਜ਼ੇ ਜ਼ਮੀਨ ਆਸਮਾਂ ਕਿ ਸ਼ੌਕੇ ਯਾਦੇ ਤੋ ਆਵੁਰਦ ਦਰ ਵਜੋਦ ਮਰਾ। ਤੇਰੀ ਮਿਲਣ ਦਾ ਸ਼ੌਕ ਯਾਦ, ਇਹ ਜੋ ਸ਼ੌਕ ਹੈ ਮੇਰੀ ਯਾਦ ਦਾ ਹਿੱਸਾ ਬਣੀ ਹੋਈ। ਮੈਂ ਫਿਰ ਅਰਜ਼ ਕਰਾਂ, ਤਰਕ ਖੜੀ ਹੋਵੇਗੀ, ਅਗਰ ਕਿਸੇ ਹੋਰ ਹੋਰ ਜਨਮ ਦੇ ਸਨ ਤਾਂ ਕਿਸ ਤਰ੍ਹਾਂ ਯਾਦ? ਹਰ ਜੀਵ ਨੂੰ ਸੁੱਖ ਚਾਹੀਦਾ, ਹਰ ਜੀਵ ਨੂੰ ਜੀਵਨ ਚਾਹੀਦਾ। ਮੌਤ ਤੋਂ ਪਸ਼ੂ ਵੀ ਬਚਦੇ ਨੇ ਔਰ ਦੁੱਖ ਤੋਂ ਪਸ਼ੂ ਵੀ ਬਚਦੇ ਨੇ। ਦੁੱਖ ਉਹਨਾਂ ਨੂੰ ਵੀ ਨਹੀਂ ਚਾਹੀਦਾ, ਜੀਵਨ ਉਹਨਾਂ ਨੂੰ ਵੀ ਚਾਹੀਦਾ, ਸੁੱਖ ਉਹਨਾਂ ਨੂੰ ਵੀ ਚਾਹੀਦਾ। ਜੀਵਨ ਦੀ ਯਾਦ ਹੀ ਪਰਮਾਤਮਾ ਦੀ ਯਾਦ ਹੈ, ਕਿਉਂਕਿ ਉਹ ਪਰਮ ਜੀਵਨ ਹੈ। ਸੁੱਖ ਦੀ ਯਾਦ ਹੀ ਪਰਮਾਤਮਾ ਦੀ ਯਾਦ ਹੈ, ਕਿਉਂਕਿ ਉਹ ਪਰਮ ਸੁੱਖ ਹੈ, ਪਰਮ ਆਨੰਦ ਹੈ। ਇਹ ਸਭ ਕੁਝ ਸਿਮਰਤੀ ਦਾ ਹਿੱਸਾ ਬਣ ਜਾਂਦਾ, ਹਿੱਸਾ ਬਣ ਜਾਂਦਾ। ਹੁਣ ਇੱਕ ਦੂਜਾ ਚੈਪਟਰ, ਇੱਕ ਦੂਜਾ ਵਰਕਾ ਮੈਂ ਖੋਲਾਂ ਤੁਹਾਡੇ ਸਾਹਮਣੇ। ਭਾਰਤ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟਣੀਆਂ ਨੇ ਔਰ ਹੋਰ ਮੁਲਕਾਂ ਵਿੱਚ ਵੀ, ਕਿ 8-9 ਸਾਲ ਦੇ ਬੱਚਿਆਂ ਨੇ ਤੇ ਬੱਚੀਆਂ ਨੇ ਆਪਣੇ ਪਿਛਲੇ ਜਨਮ ਦੀ ਸਿਮਰਤੀ ਦੱਸੀ ਹੈ ਔਰ ਹੈਰਾਨਗੀ ਹੈ। ਡਾਕਟਰ ਸਤਵੰਤ ਕੌਰ ਬੈਂਗਲੌਰ ਵਿੱਚ, ਉਹਨਾਂ ਨੇ ਇਸ ਦੇ ਉੱਤੇ ਬਹੁਤ ਵੱਡੀ ਕਿਤਾਬ ਲਿਖੀ ਹੈ, ਬੜੀ ਮਹਿੰਗੀ ਕਿਤਾਬ, ਉਹਦੀ ਕੀਮਤ ਮੈਂ 2200 ਲਿਖੀ ਦੇਖੀ, 2200 ਰੁਪਿਆ ਮੈਨੂੰ ਉਹਨਾਂ ਨੇ ਭੇਟ ਕੀਤੀ ਗੁਰਦੁਆਰੇ ਚ। ਇੱਕ ਸੰਸਥਾ ਬਣੀ ਹੋਈ ਹੈ, ਜਿਹੜੇ ਬੰਦੇ ਮਰ ਜਾਂਦੇ ਨੇ ਪਰ 5-7 ਘੰਟਿਆਂ ਬਾਅਦ ਫਿਰ ਖੜੇ ਹੋ ਜਾਂਦੇ ਨੇ ਕਿ ਕੁਝ ਦੱਸਣ ਲੱਗ ਪੈਂਦੇ ਨੇ ਪਿਛੋਕ ਜੋ ਉਹਨਾਂ ਨਾਲ ਹੋਇਆ। ਡਾਕਟਰਾਂ ਨੇ ਸੱਟ ਫੇਰ ਦੇ ਦਿੱਤਾ, ਮਰ ਗਏ ਖਤਮ, ਲੇਕਿਨ ਫਿਰ ਜੀ ਉੱਠੇ। ਇਸ ਤਰ੍ਹਾਂ ਦੀ ਘਟਨਾ ਇੱਕ ਹਲਦਵਾਨੀ ਚ ਵੀ ਮੈਂ ਦੇਖੀ ਸੀ। ਬਾਬਾ ਬਿਸ਼ਨ ਸਿੰਘ ਡਰਾਈਵਰ ਸਨ, ਕੰਮ ਕਾਰ ਛੱਡ ਬੈਠੇ ਸਨ, ਗੁਜ਼ਰ ਗਏ। ਲੇਕਿਨ ਸ਼ਾਮ ਨੂੰ ਜਿਉਂ ਅਰਥੀ ਕੱਢਣ ਲੱਗੇ ਤੇ ਹਿੱਲ ਪਏ। ਇਹ ਤੁਹਾਨੂੰ ਉੱਥੋਂ ਦੀ ਘਟਨਾ ਮੈਂ ਦੱਸਿਆ, ਇਸ ਤਰ੍ਹਾਂ ਦੀ ਬਥੇਰੀਆਂ ਘਟਨਾ ਘਟੀਆਂ ਨੇ। ਜਦ ਹਿੱਲੇ ਤੇ ਨਾਲ ਦੇ ਸਾਰੇ ਦੰਗ ਰਹਿ ਗਏ, ਇੱਥੇ ਅਰਥੀ ਚੁੱਕਣ ਲੱਗੇ ਤੇ ਹਿੱਲਣ ਲੱਗ ਪਏ, ਦਮ ਵੀ ਚੱਲਣ ਲੱਗ ਪਿਆ। ਖੋਲਿਆ ਕਫਨ, ਜ਼ਿੰਦਾ ਅੱਖਾਂ ਖੁੱਲ ਗਈਆਂ, ਬੈਠ ਗਏ। ਜ਼ਿੰਦਗੀ ਉਹਨਾਂ ਦੀ ਬਦਲ ਗਈ, ਬਿਲਕੁਲ ਫਕੀਰ ਬਣ ਗਏ। 24 ਘੰਟਿਆਂ ਚ 8-8, 9-9 ਘੰਟੇ ਗੁਰਦੁਆਰੇ ਹੀ ਬੈਠੇ ਰਹਿੰਦੇ ਸੀ। ਮੈਨੂੰ ਕਹਿਣ ਲੱਗੇ, ਮਸਕੀਨ ਜੀ ਬੜਾ ਕੁਝ ਦੇਖ ਲਿਆ ਮੈਂ ਥੋੜੇ ਜਿਹਾ 5-7 ਘੰਟਿਆਂ ਚ। ਮੈਨੂੰ ਵਾਪਸ ਕੀਤਾ ਗਿਆ ਕਾਠ ਗੋਦਾਮ, ਉਥੋਂ 4 ਮੀਲ ਦੀ ਦੂਰੀ ਤੇ ਇੱਕ ਦੂਜਾ ਹੀ ਇਸੇ ਨਾਮ ਦਾ, ਉਹਦੀ ਡੈਥ ਹੋ ਗਈ, ਉਹ ਮਰ ਗਿਆ ਅਚਨਚੇਤ ਖੜੇ ਖੜੇ। ਮੈਂ ਕਿਹਾ ਪ੍ਰਕਿਰਤੀ ਚ ਇਸ ਤਰ੍ਹਾਂ ਵੀ ਹੋ ਜਾਂਦਾ, ਐਸਾ ਵੀ ਹੋ ਜਾਂਦਾ। ਐਸੇ ਮਨੁੱਖਾਂ ਨੇ ਜੋ ਕੁਝ ਦੱਸਿਆ ਉਸ ਕਿਤਾਬ ਦੇ ਸਭ ਕੁਝ ਇਹ ਲਿਖਿਆ ਹੋਇਆ, ਉਹਨਾਂ ਨੇ ਸੰਗ੍ਰਹਿ ਕੀਤਾ। ਇਸ ਸੰਸਥਾ ਨੂੰ ਏਡ ਅਮਰੀਕਾ ਤੋਂ ਮਿਲਦੀ ਹੈ। ਉਥੋਂ ਦੇ ਸਾਇੰਟਿਸਟ ਜਾਣਨਾ ਚਾਹੁੰਦੇ ਨੇ ਇਹਦੇ ਚ ਕਿਤਨੀ ਕੁ ਸੱਚਾਈ ਹੈ ਔਰ ਇਹ ਕੀ ਹੈ, ਇਹ ਵਾਸਤਵਿਕ ਕੀ ਹੈ। ਗਾਲਬਨ 15-16 ਸਾਲ ਬਹੁਤ ਵੱਡੀ ਘਟਨਾ ਘਟੀ ਕਾਨਪੁਰ ਵਿੱਚ, ਔਰ ਇਹ ਚੁੰਕੇ ਪੇਪਰਾਂ ਚ ਆ ਗਈ ਲਗਾਤਾਰ। ਕਿਸੇ ਡਾਕਟਰ ਨੇ ਲਖਨਊ ਵਿੱਚ ਆਪਣੀ ਪਤਨੀ ਨੂੰ ਜ਼ਹਿਰ ਦਾ ਟੀਕਾ ਦੇ ਕੇ ਮਾਰ ਦਿੱਤਾ, ਇੱਕ ਘਟਨਾ। ਬਕਸੇ ਚ ਬੰਦ ਕਰਕੇ ਗੰਗਾ ਸੁੱਟਣ ਦੀ ਕੋਸ਼ਿਸ਼ ਕੀਤੀ ਟ੍ਰੇਨ ਦੇ ਰਾਹੀਂ, ਬਕਸਾ ਜਿਹੜਾ ਸੀ ਉਹ ਕਿਧਰੇ ਕਿਨਾਰੇ ਤੇ ਪਿਆ ਰਹਿ ਗਿਆ, ਨਹੀਂ ਜਮਨਾ ਵਿੱਚ ਗਹਿਰੇ ਪਾਣੀ ਚ ਗਿਆ। ਗੰਗਾ ਵਿੱਚ ਟ੍ਰੇਨ ਉੱਪਰੋਂ ਲੰਘੀ, ਖੈਰ ਚੰਗਾ ਰੌਲਾ ਰੱਪਾ ਪਿਆ। ਮੁਜਰਿਮ ਨਿਰਦੋਸ਼, ਕੋਈ ਸਬੂਤ ਨਹੀਂ ਕੁਛ ਨਹੀਂ। ਕੋਈ 11 ਸਾਲਾਂ ਬਾਅਦ ਇੱਕ 8 ਸਾਲ ਦੀ ਬੱਚੀ ਕਹਿਣ ਲੱਗੀ, ਨਾਲ ਕਾਨਪੁਰ ਦੇ ਇੱਕ ਪਿੰਡ ਚ ਉਸਦਾ ਜਨਮ ਹੋਇਆ, ਜੋ ਅਖਬਾਰਾਂ ਚ ਬੜਾ ਰੌਲਾ ਪਿਆ। ਮੈਂ ਡਾਕਟਰ ਦੀ ਪਤਨੀ ਹਾਂ, ਮੈਨੂੰ ਜ਼ਹਿਰ ਦਾ ਟੀਕਾ ਦੇ ਕੇ ਮਾਰਿਆ, ਉੱਥੇ ਮੇਰੀਆਂ ਇੰਨੀਆਂ ਸਾੜੀਆਂ ਪਈਆਂ ਨੇ, ਇਤਨਾ ਗਹਿਣਾ ਪਿਆ, ਇਹ ਜਿਹੜੇ ਵੱਡੇ ਵੱਡੇ ਅਖਬਾਰ ਫਰੰਟ ਪੇਜ ਦੇ ਉੱਤੇ ਖਬਰ, ਉਸ ਪਿੰਡ ਦੇ ਚ ਬੜਾ ਰਸ਼। ਜਿਹੜੀਆਂ ਉਸਨੇ ਸਾਰੀਆਂ ਕਹਾਣੀਆਂ ਤੇ ਸਾਰੀਆਂ ਚੀਜ਼ਾਂ ਦੱਸੀਆਂ ਬਿਲਕੁਲ ਸਹੀ, ਬਿਲਕੁਲ ਸਹੀ। ਇਸ ਦੇ ਉੱਤੇ ਕੁਝ ਫਿਰ ਸਾਇੰਟਿਸਟ ਅੱਗੇ ਆਏ ਨੇ ਕਿ ਸਿਮਰਤੀ ਪਿਛਲੇ ਜਨਮ ਤੱਕ ਵੀ ਚਲੀ ਗਈ, ਯਾਦ ਪਿਛਲੇ ਜਨਮ ਤੱਕ ਵੀ ਚਲੀ ਗਈ, ਪਰ ਕਮ ਸੇ ਕਮ ਉਹ 6 ਮਹੀਨੇ ਦੱਸਦੀ ਰਹੀ, ਉਸ ਤੋਂ ਬਾਅਦ ਬੋਲ। ਕਾਨੂੰਨ ਵਿੱਚ ਐਸੀ ਕੋਈ ਜ਼ਦ ਨਹੀਂ ਕਿ ਅਗਲੇ ਜਨਮ ਵਿੱਚ ਕੋਈ ਕਿਸੇ ਨੂੰ ਮੁਜਰਮ ਹੋਣ ਦਾ ਇਲਜ਼ਾਮ ਲਾਵੇ ਤੇ ਉਸ ਨੂੰ ਸਜ਼ਾ ਦਿੱਤੀ ਜਾਵੇ, ਇਸ ਤਰ੍ਹਾਂ ਦਾ ਕੋਈ ਵਿਧਾਨ ਨਹੀਂ, ਕਾਨੂੰਨ ਨਹੀਂ। ਕਮ ਸੇ ਕਮ 105 ਬੱਚੇ ਤੇ ਬੱਚੀਆਂ ਜਿਨ੍ਹਾਂ ਨੇ ਆਪਣਾ ਪਿਛੋਕੜ ਦੱਸਿਆ ਉਸ ਕਿਤਾਬ ਵਿੱਚ ਉਹਨਾਂ ਦਾ ਨਾਮ ਤੇ ਐਡਰੈਸ। ਦੂਰਦਰਸ਼ਨ ਤੇ ਕੋਈ 1 ਸਾਲ ਅਨਹੋਣੀ ਨਾਮ ਦਾ ਇੱਕ ਸੀਰੀਅਲ ਚੱਲਦਾ ਰਿਹਾ, ਅਨਹੋਣੀ, ਉਹਦੇ ਚ ਦਿਖਾਉਂਦੇ ਰਹੇ। ਉਸ ਕਿਤਾਬ ਵਿੱਚ ਜੋ ਕੁਝ ਲਿਖਿਆ ਹੋਇਆ ਉਹਦੇ ਆਧਾਰ ਤੇ ਸਭ ਕੁਝ ਦਿਖਾਉਂਦੇ ਰਹੇ। ਫਿਰ ਮਰ ਕੇ 8-10 ਘੰਟਿਆਂ ਬਾਅਦ ਜੋ ਜੀ ਉੱਠੇ ਫਿਰ ਤੇ ਫਿਰ ਦੱਸਦੇ ਨੇ ਕੀ ਕੁਝ ਹੋਇਆ। ਉਹਨਾਂ ਦੇ ਨਾਮ ਨੇ ਜਿੱਥੇ ਐਡਰੈਸ ਨੇ ਉਸ ਕਿਤਾਬ ਦੇ ਖੁਸ਼ਕਿਸਮਤ ਹੀ ਹੈ ਇਸ ਦੀ ਲੇਖ ਦਾ ਇੱਕ ਸਿੱਖ ਬੱਚੀ ਹੈ ਡਾਕਟਰ ਸਤਵੰਦ ਕੌਰ ਬੈਂਗਲੌਰ ਵਿੱਚ ਉਹਨੇ ਮੈਨੂੰ ਇਹ ਕਿਤਾਬ ਸੰਗਤ ਵਿਚ ਭੇਟ ਕੀਤੀ ਕਹਿੰਦੇ ਕਿ ਗਿਆਨੀ ਜੀ ਇਹ ਤੇ ਬਹੁਤ ਵੱਡਾ ਵਿਗਿਆਨ ਹੈ ਇਹ ਤੇ ਰੱਬ ਦੀ ਬਹੁਤ ਵੱਡੀ ਲੀਲਾ ਹੈ ਸਿਮਰਤੀ ਦਾ ਕੋਈ ਆਭਾਸ ਅੰਦਾਜ਼ਾ ਨਹੀਂ ਲਾ ਸਕਦਾ ਮਨੁੱਖ ਦੀ ਜਿਹੜੀ ਸਿਮਰਤੀ ਹੈ ਅਸੀਂ ਮੰਨਦੇ ਹਾਂ ਅਨੰਤ 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 ਜਨਮਾਂ ਦੀਆਂ ਅੰਦਰ ਸਿਮਰਤੀਆਂ ਪਈਆਂ ਹੁਣ ਜਿਹੜੀ ਗੱਲ ਮੈਂ ਕਹਿਣ ਲੱਗਾ ਉਹਨੂੰ ਧਿਆਨ ਨਾਲ ਸੁਣ ਸਿਮਰਤੀ ਵਿਚ ਦੁੱਖ ਵੀ ਪਿਆ ਸੁੱਖ ਵੀ ਪਿਆ ਉਸ ਸਿਮਰਤੀ ਵਿਚ ਪਰਿਵਾਰ ਦੀਆਂ ਯਾਦਾਂ ਨੇ ਪਰਿਵਾਰ ਦੇ ਵਿਛੋੜੇ ਦੀਆਂ ਯਾਦਾਂ ਉਸ ਸਿਮਰਤੀ ਵਿਚ ਧਨ ਦੇ ਮਿਲਣ ਦੀਆਂ ਯਾਦਾਂ ਨੇ ਤੇ ਧਨ ਦੇ ਜਾਣ ਦੀਆਂ ਯਾਦਾਂ ਨੇ ਦੁੱਖ ਸੁੱਖ ਦੀਆਂ ਯਾਦਾਂ ਮਿਲੀ ਸੀ ਪ੍ਰਭਤਾ ਬੜਾ ਸੁੱਖ ਮਿਲਿਆ ਤੋ ਅੰਦਰ ਸਿਮਰਤੀ ਦਾ ਅੰਗ ਬਣ ਗਈ ਚਲੀ ਗਈ ਪ੍ਰਭਤਾ ਤੇ ਬੜਾ ਦੁੱਖ ਮਿਲਿਆ ਸਿਮਰਤੀ ਦਾ ਹਿੱਸਾ ਬਣ ਗਈ ਇਹ ਸਾਰੀਆਂ ਯਾਦਾਂ ਹਨ ਪਰ ਉਹਨਾਂ ਨੇ ਮੈਨੂੰ ਦੱਸਿਆ ਇਸ ਸਿਮਰਤੀ ਵਿਚ ਪਰਮਾਤਮਾ ਦੀ ਕੋਈ ਯਾਦ ਨਹੀਂ ਇਹ ਜੋ ਸਿਮਰਤੀਆਂ ਲਭੀਆਂ ਨੇ ਸਿਮਰਤੀ ਦੇ ਗਹਿਰੇ ਤੋਂ ਗਹਿਰੇ ਤਲ ਦੇ ਚ ਵੀ ਚਲੇ ਜਾਈਏ ਦੁੱਖਾਂ ਦੀ ਯਾਦ ਹੈ ਸੁੱਖਾਂ ਦੀ ਯਾਦ ਹੈ ਪਰਮਾਤਮਾ ਦੀ ਯਾਦ ਕੋਈ ਨਹੀਂ ਹਜ਼ਾਰਾਂ ਮਨੁੱਖਾਂ ਦਾ ਅਧਿਐਨ ਕਰਨ ਤੇ ਇਸ ਨਤੀਜੇ ਤੇ ਪਹੁੰਚਿਆ ਸਿਮਰਤੀ ਦੇ ਸਿਰਫ ਦੁੱਖ ਹੁੰਦਾ ਸੁੱਖ ਹੁੰਦਾ ਪਰਮਾਤਮਾ ਨਹੀਂ ਸੰਸਾਰ ਤੋਂ ਕੋਈ ਚੋਟ ਪਹੁੰਚੀਏ ਸਿਮਰਤੀ ਦਾ ਹਿੱਸਾ ਬਣ ਜਾਂਦਾ ਕੁਛ ਮਿਲਿਆ ਤੇ ਬੜਾ ਸੁੱਖ ਮਿਲਿਆ ਸਿਮਰਤੀ ਦਾ ਹਿੱਸਾ ਬਣ ਜਾਂਦਾ ਸੁੱਖ ਆਪਣੀ ਛਾਪ ਛੋੜ ਜਾਂਦਾ ਦੁੱਖ ਆਪਣੀ ਛਾਪ ਛੋੜ ਜਾਂਦਾ ਸਿਮਰਤੀ ਦਾ ਹਿੱਸਾ ਬਣ ਜਾਂਦਾ ਚੇਤੇ ਸ਼ਕਤੀ ਦਾ ਹਿੱਸਾ ਬਣ ਜਾਂਦੀ ਹੈ ਹੁਣ ਮੈਂ ਅਰਜ਼ ਕਰਾਂ ਵੇਖਣ ਸ਼ਕਤੀ ਸੁਣਨ ਸ਼ਕਤੀ ਬੋਲਣ ਸ਼ਕਤੀ ਸਪਰਸ਼ ਤੇ ਸੁੰਘਣ ਸ਼ਕਤੀ ਦੇ ਨਾਲ ਨਾਲ ਮਹਾਨ ਸ਼ਕਤੀ ਪਰਿਪੂਰਨ ਪਰਮਾਤਮਾ ਨੇ ਸਾਨੂੰ ਦਿੱਤੀ ਹੈ ਚੇਤੇ ਸ਼ਕਤੀ ਹੁਣ ਮੈਂ ਦੂਸਰਾ ਸਫਾ ਤੁਹਾਡੇ ਸਾਹਮਣੇ ਰੱਖਣ ਲੱਗਾ ਮਾਂ ਤੇ ਨਹੀਂ ਰਹੀ ਮਾਂ ਯਾਦ ਆ ਰਹੀ ਹੈ ਪਰਮਾਤਮਾ ਹੈ ਯਾਦ ਨਹੀਂ ਆ ਰਹੀ ਪਿਤਾ ਤੇ ਨਹੀਂ ਰਿਹਾ ਯਾਦ ਆ ਰਿਹਾ ਪਰਮਾਤਮਾ ਹੈ ਯਾਦ ਨਹੀਂ ਆ ਦਾਦੀ ਤੇ ਨਹੀਂ ਰਹੀ ਯਾਦ ਆ ਰਹੀ ਹੈ ਦਾਦਾ ਤੇ ਨਹੀਂ ਰਿਹਾ ਯਾਦ ਆ ਰਿਹਾ ਜੈਸੇ ਸਿਮਰਤੀ ਪਿੱਛੇ ਚਲੀ ਜਾਏ ਅੰਦਾਜ਼ ਪਿੱਛੋ ਜਿਸ ਇਲਾਕੇ ਚੋਂ ਆਇਆ ਪਾਕਿਸਤਾਨ ਫਰੰਟੀਅਰ ਦਾ ਇਲਾਕਾ ਉਹ ਘਰ ਅਜੇ ਵੀ ਯਾਦ ਆਉਂਦਾ ਨਨਕਾਣਾ ਸਾਹਿਬ ਜਬ ਗਏ ਦਿੱਲੀ ਦੇ ਇੱਕ ਬਿਰਧ ਮਾਤਾ ਕਹਿਣ ਲੱਗੇ ਮੈਨੂੰ ਇੱਥੇ ਗੁਜਰਾਂ ਵਾਲਾ ਯਾਦ ਆ ਰਿਹਾ ਜਾਣਾ ਹੈ ਉਹਨਾਂ ਦਿਨਾਂ ਚ ਬੰਦਿਸ਼ ਬੜੀ ਸੀ ਜਿੱਥੋਂ ਦਾ ਵੀਜ਼ਾ ਮਿਲਿਆ ਵੀਜ਼ਾ ਸਿਰਫ ਨਨਕਾਣੇ ਸਾਹਿਬ ਦਾ ਉਹਨਾਂ ਦਿਨਾਂ ਚ ਹਾਲਾਤ ਠੀਕ ਨਹੀਂ ਸਨ ਗੁਜਰਾਂ ਵਾਲਾ ਜਾਣਾ ਔਖਾ ਭਾਵੇਂ ਮੈਂ ਕਿਹਾ ਮੈਂ ਕਿ ਮਾਤਾ ਆਈ ਤੂੰ ਨਨਕਾਣਾ ਸਾਹਿਬ ਹੈ ਯਾਦ ਆਉਣਾ ਚਾਹੀਦਾ ਗੁਰੂ ਨਾਨਕ ਪਰ ਗੁਜਰਾਂ ਵਾਲਾ ਯਾਦ ਆ ਕਹਿੰਦੇ ਕੀ ਕਰੀਏ ਉਹਨਾਂ ਗੱਡੀਆਂ ਚ ਖੇਡੇ ਸੀ ਜੰਮੇ ਸੀ ਪੱਲੇ ਸੀ ਘਰ ਯਾਦ ਆਉਂਦਾ ਗੱਡੀ ਯਾਦ ਆਉਂਦੀ ਹੈ ਕੋਈ ਸਾਧਨ ਬਣ ਜਾਏ ਤੇ ਮੈਂ ਗੁਜਰਾਂ ਵਾਲਾ ਹੋ ਕੇ ਆ ਸਿਮਰਤੀ ਦੇ ਵਿੱਚ ਬਹੁਤ ਕੁਛ ਪਿਆ ਬਹੁਤ ਕੁਛ ਪਿਆ ਗੁਜ਼ਰਿਆ ਹੋਇਆ ਸੁੱਖ ਯਾਦ ਆਵੇਗਾ ਗੁਜ਼ਰਿਆ ਹੋਇਆ ਦੁੱਖ ਯਾਦ ਆਵੇਗਾ ਪਰਮਾਤਮਾ ਯਾਦ ਨਹੀਂ ਆਉਂਦਾ ਮਕਾਨ ਤੇ ਉਹ ਨਹੀਂ ਰਿਹਾ ਯਾਦ ਆ ਰਿਹਾ ਭਗਵਾਨ ਹਰ ਵਕਤ ਮੌਜੂਦ ਹਰ ਵਕਤ ਮੌਜੂਦ ਯਾਦ ਨਹੀਂ ਆਉਂਦਾ ਨਹੀਂ ਆਉਂਦਾ ਦਾਦਾ ਤੇ ਨਹੀਂ ਰਿਹਾ ਯਾਦ ਆ ਰਿਹਾ ਪਰਮਾਤਮਾ ਹੈ ਹਰ ਵਕਤ ਹੈ ਸਦ ਜੀਵਨ ਹੈ ਯਾਦ ਨਹੀਂ ਆ ਰਿਹਾ ਉਹ ਸਿਮਰਤੀ ਦਾ ਹਿੱਸਾ ਨਹੀਂ ਬਣਦਾ ਨਹੀਂ ਬਣਦਾ ਇਸ ਨੂੰ ਬੜੀ ਗਹਿਰਾਈ ਨਾਲ ਲੈਣਾ ਦਾਦੀ ਤੇ ਨਹੀਂ ਰਹੀ ਉਹ ਮਕਾਨ ਵੀ ਨਹੀਂ ਰਿਹਾ ਜੈਸੇ ਕੋਈ ਰੁਤਬਾ ਸੀ ਉਹ ਤੇ ਯਾਦ ਆ ਰਿਹਾ ਅੱਜ ਉਹ ਰੁਤਬਾ ਨਹੀਂ ਲੋਕੀ ਲਿਖ ਦੇਣਗੇ ਐਕਸ ਐਮ ਐਲ ਏ ਐਕਸ ਐਮ ਪੀ ਭੂਤਪੂਰਵ ਮੰਤਰੀ ਅੱਜ ਤੇ ਨਹੀਂ ਹੈ ਹੈਗਾ ਸੀ ਕਿਸੇ ਵਕਤ ਯਾਦ ਆਉਂਦਾ ਯਾਦ ਆਉਂਦਾ ਹੁਣ ਤੇ ਮੰਤਰੀ ਨਹੀਂ ਪਰ ਮੰਤਰੀ ਹੋਣਾ ਯਾਦ ਆਉਂਦਾ ਹੈ ਪਰਮਾਤਮਾ ਹੈ ਯਾਦ ਨਹੀਂ ਆ ਹੁਣ ਤੇ ਐਮ ਪੀ ਨਹੀਂ ਹੈ ਹੁਣ ਤੇ ਐਮ ਐਲ ਏ ਨਹੀਂ ਹੈ ਪਰ ਯਾਦ ਆਉਂਦਾ ਉਹਦੀ ਛਾਪ ਬਣੀ ਆਉਂਦੀ ਹੈ ਔਰ ਹਰ ਵਕਤ ਯਾਦ ਆਉਂਦਾ ਆਪਣੇ ਲੈਟਰ ਹੈਡ ਤੇ ਵੀ ਐਕਸ ਲਿਖਿਆ ਹੈ ਐਕਸ ਐਮ ਐਲ ਏ ਐਕਸ ਐਮ ਪੀ ਯਾਦ ਆਉਂਦਾ ਪਰਮਾਤਮਾ ਹੈ ਨਹੀਂ ਯਾਦ ਆਉਂਦਾ ਸੰਸਾਰ ਦੀ ਛਾਪ ਸਿਮਰਤੀ ਤੇ ਬੜੀ ਗਹਿਰੀ ਹੈ ਨਿਰੰਕਾਰ ਦੀ ਛਾਪ ਹੈ ਹੀ ਕੋਈ ਨਹੀਂ ਹੈ ਹੀ ਕੋਈ ਹੈ ਹੀ ਕੋਈ ਹੁਣ ਮੈਂ ਅਰਜ਼ ਕਰਾਂ ਜਿਨ੍ਹਾਂ ਜਿਨ੍ਹਾਂ ਦੀਆਂ ਸਿਮਰਤੀਆਂ ਅੰਦਰ ਪਈਆਂ ਨੇ ਉਹ ਹੈ ਨ ਕੋਈ ਨਹੀਂ ਕੁਛ ਵੀ ਨਹੀਂ ਮਿਲਿਆ ਸੀ ਦੁੱਖ ਉਹ ਦੁੱਖ ਹੁਣ ਨਹੀਂ ਹੈ ਪਰ ਸਿਮਰਤੀ ਉਹਦੀ ਪਈ ਹੈ ਮਿਲਿਆ ਸੀ ਸੁੱਖ ਭਾਵੇਂ ਉਹ ਸੁੱਖ ਹੁਣ ਨਹੀਂ ਹੈ ਪਰ ਉਹਦੀ ਸਿਮਰਤੀ ਅੰਦਰ ਪਈ ਹੈ ਹੈ ਪਰਮਾਤਮਾ ਹਰ ਵਕਤ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋ ਸੀ ਵੀ ਸੱਚ ਹਰ ਵਕਤ ਹੈ ਅਨਾਦੀ ਹੈ ਇਹਦੀ ਸਿਮਰਤੀ ਨਹੀਂ ਅਗਰ ਇਹ ਇੱਕ ਦਫਾ ਸਿਮਰਤੀ ਦਾ ਹਿੱਸਾ ਬਣ ਜਾਏ ਫਿਰ ਕਦੀ ਭੁੱਲੇਗਾ ਹੀ ਭੁੱਲੇ ਹਰ ਵਕਤ ਸਿਮਰਤੀ ਦਾ ਅੰਗ ਬਣ ਜਾਏ ਜੈਸੇ ਕਬੀਰ ਕਹਿੰਦੇ ਨੇ ਬਿਸਰਤ ਨਾ ਹੀ ਮਨ ਤੇ ਆਏ ਕਿਧਰੇ ਇੱਕ ਦਫਾ ਯਾਦ ਆ ਜਾਏ ਗੁਸਤਾਖੀ ਮਾਫ ਹੱਥ ਜੋੜ ਕੇ ਬਾਰ ਬਾਰ ਮੈਂ ਮਾਫ਼ੀ ਮੰਗਾਂ ਇਹਦਾ ਮਤਲਬ ਇੱਕ ਦਫਾ ਵੀ ਯਾਦ ਨਹੀਂ ਆਇਆ ਹਜ਼ਾਰ ਦਫਾ ਪਾਠ ਜ਼ਰੂਰ ਕੀਤਾ ਹੋਵੇਗਾ ਯਾਦ ਉਹ ਨਹੀਂ ਆਇਆ ਹਜ਼ਾਰ ਦਫਾ ਕੀਰਤਨ ਜ਼ਰੂਰ ਸੁਣਿਆ ਹੋਵੇਗਾ ਯਾਦ ਉਹ ਨਹੀਂ ਆਇਆ ਅਗਰ ਯਾਦ ਆ ਜਾਏ ਤਾਂ ਬੋਲਦਾ ਹੀ ਨਹੀਂ ਬੋਲਦਾ ਬਿਸਰਤ ਨਾਹੀਂ ਮਨ ਤੇ ਹਰੀ ਭੁੱਲਦਾ ਹੀ ਨਹੀਂ ਕਿਉਂ ਉਹਦੀ ਯਾਦ ਇਤਨਾ ਆਨੰਦ ਬਣਾ ਦਿੰਦੀ ਉਹ ਤੇ ਹੈ ਯਾਦ ਕੀਤਾ ਹੋਇਆ ਭੁੱਲ ਗਿਆ ਔਰ ਸਿਮਰਤੀ ਦਾ ਹਿੱਸਾ ਅੰਦਰ ਬਣ ਗਿਆ ਸਟਾਕ ਕੇ ਚਲੀ ਗਈ ਹੈ ਸਿਮਰਤੀ ਗੋਡਾਊਨ ਦੇ ਚਲੀ ਗਈ ਸਟੋਰ ਦੇ ਚਲੀ ਗਈ ਹੈ ਸਟੋਰ ਕਰ ਦਿੱਤਾ ਉਸਨੂੰ ਪਰਮਾਤਮਾ ਦੀ ਸਿਮਰਤੀ ਸਦਾ ਬਣੀ ਰਹਿੰਦੀ ਹੈ ਕਿਉਂ ਉਹ ਸਦਾ ਹੈ ਸਦਾ ਹੈ ਸਿਮਰਤੀ ਨਾਲ ਪਤਾ ਚੱਲ ਜਾਂਦਾ ਤੋ ਸਦਾ ਹੈ ਭੁੱਲਦਾ ਕਿਉਂ ਨਹੀਂ ਉਹਦਾ ਸਿਮਰਨ ਮਹਾ ਆਨੰਦ ਤੁਧ ਚਿਤ ਆਏ ਮਹਾ ਆਨੰਦਾ ਤੋ ਹੁਣ ਮਹਾ ਆਨੰਦ ਨੂੰ ਕੌਣ ਭੁਲਾਏ ਮਹਾਰਸ ਨੂੰ ਕੌਣ ਭੁਲਾਏ ਭੁੱਲ ਉਹ ਸਕਦਾ ਜੋ ਹੈ ਤੇ ਨਹੀਂ ਹੋ ਗਿਆ ਹੈਗੀ ਸੀ ਦਾਦੀ ਅੱਜ ਨਹੀਂ ਹੈਗਾ ਸੀ ਦਾਦਾ ਅੱਜ ਨਹੀਂ ਹੈ ਹੈਗਾ ਸੀ ਪਿਤਾ ਅੱਜ ਨਹੀਂ ਹੈ ਹੈਗਾ ਸੀ ਰੁਤਬਾ ਅੱਜ ਨਹੀਂ ਹੈ ਹੈਗੀ ਸੀ ਪ੍ਰਭਤਾ ਅੱਜ ਨਹੀਂ ਹੈ ਯਾਦ ਆਉਂਦੀ ਪਰਮਾਤਮਾ ਹੈ ਸੋ ਹੈ ਹੈ ਸੋ ਹੈ ਇੱਕ ਦਫਾ ਯਾਦ ਆ ਜਾਏ ਇੱਕ ਛਿਨ ਯਾਦ ਆ ਜਾਏ ਨਹੀਂ ਭੁੱਲੇਗਾ ਕਤਈ ਨਹੀਂ ਭੁੱਲੇਗਾ ਇਹ ਪਹਿਚਾਣ ਹੈ ਕਤਈ ਨਹੀਂ ਭੁੱਲੇਗਾ ਕਿਉਂ ਉਹਦਾ ਜਿਤਨਾ ਸਿਮਰਨ ਚਲੇਗਾ ਯਾਦ ਚਲੇਗੀ ਉਤਨਾ ਹੀ ਰਸ ਵੱਧਦਾ ਜਾਏਗਾ ਉਤਨਾ ਹੀ ਆਨੰਦ ਵੱਧਦਾ ਜਾਏਗਾ ਅੱਜ ਦੇ ਪਾਵਨ ਪਵਿੱਤਰ ਵਾਗ ਵਿੱਚ ਕੁਝ ਇਸ ਤਰ੍ਹਾਂ ਦੇ ਵਿਚਾਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਸਾਹਮਣੇ ਰੱਖ ਰਹੇ ਨੇ ਤੁਛ ਬੁੱਧੀ ਅਨੁਸਾਰ ਜਿਹੜਾ ਖੁਲਾਸਾ ਮੈਂ ਕਰ ਸਕਦਾ ਸੀ ਸਾਦੇ ਜਿਹਾ ਲਫ਼ਜ਼ਾਂ ਚ ਸਰਲ ਜਿਹਾ ਭਾਸ਼ਾ ਚ ਬਹੁਤ ਗਹਿਰੀ ਗੱਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਰ ਦਿੱਤੀ ਹੈ ਮਨੁੱਖ ਕੋਲ ਬੜੀ ਪ੍ਰਬਲ ਸ਼ਕਤੀ ਹੈ ਚੇਤੇ ਸ਼ਕਤੀ ਜੋ ਯਾਦ ਆ ਰਿਹਾ ਸੰਬੰਧ ਜੁੜੇ ਹੋਇਆ ਦਾਦਾ ਭਾਵੇਂ ਨਹੀਂ ਰਿਹਾ ਪਰ ਯਾਦਾਂ ਕਰਕੇ ਸੰਬੰਧ ਜੁੜੇ ਹੋਇਆ ਦਾਦੀ ਭਾਵੇਂ ਨਹੀਂ ਰਹੀ ਯਾਦ ਕਰਕੇ ਸੰਬੰਧ ਜੁੜੇ ਹੋਇਆ ਪਰਮਾਤਮਾ ਭਾਵੇਂ ਹੈ ਸੰਬੰਧ ਟੁੱਟਿਆ ਹੈ ਕਿਉਂਕਿ ਯਾਦ ਵਿੱਚ ਸਿਮਰਤੀ ਵਿੱਚ ਜੋ ਨਹੀਂ ਹੈ ਉਹ ਤੇ ਯਾਦਾਂ ਦਾ ਹਿੱਸਾ ਬਣੇ ਹੋਏ ਨੇ ਯਾਦ ਆਉਂਦੇ ਬਾਰ ਬਾਰ ਯਾਦ ਆਉਂਦੇ ਜੋ ਹੈ ਯਾਦ ਨਹੀਂ ਆ ਰਿਹਾ ਇਸ ਵਾਸਤੇ ਕਥਾ ਕੀਰਤਨ ਸੁਣਨਾ ਸਤਸੰਗ ਕਰਨਾ ਪਾਠ ਪੂਜਾ ਕਰਨਾ ਮੈਂ ਇਸ ਵਾਸਤੇ ਕਿਧਰੇ ਇੱਕ ਦਫਾ ਯਾਦ ਆ ਜਾਏ ਯਾਦ ਆ ਗਿਆ ਫਿਰ ਭੁੱਲੇ ਗਏ پھر کبیر والی حالت بن جائے گی، بسرت نائیں من تے ہرے، اتنے پربل یاد آنند ہوں میں بلاواں، بلانا بھی چاہواں تے نہیں بلا سکدا۔ کچھ ایسا بھی ہوندا ہے کسے نو یاد نہیں کرنا چاہیے تے نہیں یاد آندا، سمرتی بہت تھلے پئی ہوندی ہے، کدے کدی کدائی آ۔ تو اس طرح دی وچار اس پاون پوتر واگ ستگرہ نے دیتی ہے، لڑی وار سرون کرو، ایک دفعہ پیار نالا کو ست نام سری پا سمرن کرو، سمرن کرو، سکھ دی پراپتی ہوئے گی، ساس ساس دے وچ خود دی سنبھال کرو، کوئی بھی سواس ویرتھ نہ چلا جائے۔ نند لال اس سمبندھ وچ کہندے نے کہ ایک دم یک دم بخیش راہ نہ بردم کے کی ستم، اے وائے نقدے زندگی رائے گاؤں گزر، میری تے ساری نقدی برباد ہو گئی، ایک دم جو میرے موج سی وہ یاد تو بنا لنگ گئے۔ بغیر از یاد خدا دم کے گجست، ال گیا ماں غفلت ماں ال گیا، بغیر پربھو تیری یاد تو جڑا میرا دم نکل گیا، مینو جیون بھر اس کا افسوس رہتا، افسوس رہتا۔ کتنے سواس وہ یاد تو بنا چلے جاندے نے۔ نند لال کہنے جیڑا ایک سواس تیری یاد تو بنا لنگ جاندہ ہے کسے کارن کر کے، مینو افسوس بڑا ہوتا ہے، مینو اس کا دکھ بڑا ہوتا ہے، کیونکہ دم تے سرمایہ سی، دم تے ہی قیمتی دھن سی، برباد چلا گیا، اجائیں چلا گیا۔ مہاراج کہنے نے 7 سال وچ اودی سمرتی کرو، دا سمرن کرو، اودی سنبھال کرو۔ ہاں جی اس لوک دے تے پرلوک دے شریر دے تل تے تے آتما دے تل تے، یہ شریرک لوک دے تے ادھیاتمک لوک دے چ رکھوالا ہے، جدھر کدھر سہائک ہے، مددگار ہے، کیونکہ ویاپک ہے ہر جگہ۔ پتر سہائک نہیں ہو سکتا، متر سہائک نہیں ہو سکتا، کیونکہ ہر جگہ ہو نہیں سکتا، اور وہ تے ہر جگہ ہے۔ سدا انگ سنگے ابنگم ببوتے، اس واسطے دھن گرو رام داس جی مہاراج کہندے نے جتھے ہر آرادیے کدھرے بھی آرادنا کرو، اجاڑ دے بازار دے گھر دے باہر دے سفر دے، جتھے ہر آرادیے تتھے ہر مت سائے، کسے تھان بھی اس نو پکارو، یاد کرو مددگار موجود ہے تے ویاپک ہے، جدھر کدھر مہاراج کہندے نے وہ رکھ والا ہے، رکشا کرنے والا ہے۔ ہاں جی گرو دا شبد، گرو دا بول ہن جیون دے نال وسدا ہے، بالکل انگ سنگ رہندا ہے۔ ہاں جی باہر دی سمپدا نو اے تین خطرے ہیں، چور لے جا سکتا ہے، ڈکیت لے جا سکتا ہے، پانی ڈوب سکتی ہے، اگ جلا سکتی ہے، پر اے گرو دا بچن، گرو میرے سنگ سدا ہے نالے، اس بچن نو جل ڈوب نہیں سکتا، اگن جلا نہیں سکتی، چور چورا نہیں سکتا، یہ اصلی سرمایہ ہے، اصلی دھن ہے، جو میرے نال ہے، میرے کول ہے۔ بادشاہ جی کہہ رہے ہیں ہے پربھو تیری ہوند تیرا نام گرو دا شبد انج ہے، جویں نردھن نو کھلا دھن مل جائے، جویں اندھے نو اکھاں مل جان، ڈنگوری مل جائے، جویں تڑپتے ہوئے روندے ہوئے بچے نو ماں دا دودھ مل جائے، اے پربھو تیرا نام اس طرح ہے، तेरा शब्द इस तरह है। हाँ जी, तेरा नाम इस तरह है जिमें डुबदे हुए सागर देच जहाज मिल गए, बेड़ा मिल गया, तेरी कृपा तेरी रहमत तेरा नाम मिले है और महसूस हो रहा है। ये तो इस तरह है जिमें बच्चे नो दुध मिल गया, निर्धन नो धन मिल गया, अंधे नो अखा मिल गई ने, डुबदे नो बहुत